ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਜੀਵਾਂ ਦੀ ਕਲਿਆਣਤਾ ਕਰ ਰਹੇ ਨੇ। ਇੱਕ ਦਿਨ ਸ਼ਿਕਾਰ ਖੇਡਣ ਵਾਸਤੇ ਮਹਾਰਾਜ ਜੀ ਗਏ। ਸਤਿਗੁਰਾਂ ਦੇ ਨਾਲ ਸੂਰਬੀਰ ਯੋਧੇ ਘਣੇ ਜੰਗਲ ਵਿੱਚ ਜਾ ਕੇ ਸ਼ਿਕਾਰ ਖੇਡਦੇ ਹਨ। ਸ਼ਿਕਾਰ ਖੇਡਦਿਆਂ ਅਚਾਨਕ ਇੱਕ ਅਜਗਰ ਨਾਗ ਮਹਾਰਾਜ ਦੇ ਸਾਹਮਣੇ ਆਇਆ। ਗੁਰੂ ਸਾਹਿਬ ਜੀ ਨੇ ਕਮਾਨ ਵਿੱਚ ਤੀਰ ਜੋੜ ਕੇ ਅਜਗਰ ਦਾ ਸਿਰ ਜਿਹੜਾ ਉਹਦੇ ਸਰੀਰ ਨਾਲੋਂ ਵੱਖਰਾ ਕੀਤਾ। ਉਹਦਾ ਸਾਰਾ ਸਰੀਰ ਜਿਹੜਾ ਕਿਰਮਾਂ ਨਾਲ ਕੀੜਿਆਂ ਨਾਲ ਭਰਿਆ ਹੋਇਆ ਸੀ। ਜਿਉਂਦੇ ਸਰਪ ਨੂੰ ਕੀੜੇ ਨੋਚ ਨੋਚ ਕੇ ਖਾ ਰਹੇ ਸਨ। ਉਸ ਸੱਪ ਦੇ ਹਾਲਾਤ ਨੂੰ ਵੇਖ ਕੇ ਸਿੱਖਾਂ ਨੇ ਕਿਹਾ, ਮਹਾਰਾਜ ਇਹ ਕੀ ਕੌਤਕ ਹੈ, ਜਿਉਂਦਾ ਨਾਗ ਜਿਹਨੂੰ ਸੱਪ ਨੂੰ ਕੀੜੇ ਨੋਚ ਕੇ ਖਾ ਰਹੇ ਨੇ, ਕੀ ਕਾਰਨ ਹੈ? ਪਾਤਸ਼ਾਹ ਕਹਿੰਦੇ, ਪੂਰਬਲੇ ਜਨਮ ਦੇ ਵਿੱਚ ਇਹ ਵਿਦਵਾਨ ਪੰਡਿਤ ਸੀ। ਇਹਨੂੰ ਜਾਪਦਾ ਸੀ ਕਿ ਮੈਂ ਸਾਰੀ ਵਿੱਦਿਆ ਪੜ੍ਹੀ ਹੈ, ਜਿੰਨਾ ਮੈਂ ਜਾਣਦਾ ਇੰਨਾ ਕੋਈ ਨਹੀਂ ਜਾਣਦਾ। ਆਪਣੇ ਆਪ ਨੂੰ ਬ੍ਰਹਮ ਰੂਪ ਕਰਕੇ ਹੀ ਸਮਝਦਾ ਸੀ, ਬਾਕੀ ਸਭ ਨੂੰ ਨੀਵਾਂ ਕਰਕੇ ਸਮਝਦਾ ਸੀ। ਪਰਮੇਸ਼ਰ ਦੀ ਭਗਤੀ ਨਹੀਂ ਸੀ ਕਰਦਾ, ਮਾਇਆ ਦਾ ਲੋਭੀ ਹੋ ਕਰਕੇ ਜਗਤ ਦੇ ਜੀਵਾਂ ਨੂੰ ਭੇਖ ਦਿਖਾ ਕੇ ਉਹਨਾਂ ਨੂੰ ਆਪਣੇ ਨਾਲ ਜੋੜਨਾ। ਅਖੀਰ ਜਦੋਂ ਸਰੀਰ ਤਿਆਗਿਆ ਤੇ ਸਰਪ ਦੀ ਜੂਨ ਇਹਨੂੰ ਪ੍ਰਾਪਤ ਹੋਈ ਹੈ। ਜਿਹੜੇ ਦੇ ਚੇਲੇ ਸਨ ਉਹ ਸਾਰੇ ਹੀ ਕਰਮ ਬਣ ਕੇ ਕੀੜੇ ਬਣ ਕੇ ਇਹਦੇ ਸਰੀਰ ਵਿੱਚ ਪੈ ਗਏ ਨੇ, ਜੋ ਇਹਦੇ ਸਰੀਰ ਨੂੰ ਨੋਚ ਨੋਚ ਕੇ ਖਾ ਰਹੇ। ਕੱਚਾ ਗੁਰੂ ਏਦਾਂ ਹੀ ਆਪ ਰੁੜਦਾ, ਚੇਲੇ ਦੀਏ ਵਹਾਏ, ਚੇਲੇ ਵੀ ਰੁੜ ਦਿੱਤਾ ਹੈ। ਮਹਾਰਾਜ ਕਹਿੰਦੇ, ਭਗਤੀ ਤੋਂ ਬਿਨਾਂ ਕਿਸੇ ਦਾ ਉਧਾਰ ਨਹੀਂ ਹੁੰਦਾ। ਇਸ ਵਾਸਤੇ ਭਗਤੀ ਪੂਰੇ ਦੇ ਚਰਨਾਂ ਨਾਲ ਜੁੜ ਕੇ ਪਰਮੇਸ਼ਰ ਦੀ ਕਰਨੀ ਹੈ। ਇਹਦਾ ਕੋਈ ਕਰਮ ਚੰਗਾ ਸੀ, ਅਸੀਂ ਇਹਦਾ ਉਧਾਰ ਕੀਤਾ, ਹੁਣ ਇਹਦਾ ਭਲਾ ਹੋ ਗਿਆ ਹੈ। ਇਸ ਤਰ੍ਹਾਂ ਮਹਾਰਾਜ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਅਜਗਰ ਦਾ ਉਧਾਰ ਕੀਤਾ ਹੈ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਜੋੜਨ ਵਾਸਤੇ ਸਮੂਹ ਸੰਗਤਾਂ ਪ੍ਰੇਮ ਨਾਲ ਜਪੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਭਾਈ ਗੋਂਦਾ ਗੁਰ ਭਗਤ ਗੁਰਮੂਰਤ ਕੋ ਧਿਆਨ।
ਭਾਈ ਗੋਂਦਾ ਸਤਿਗੁਰਾਂ ਦਾ ਭਗਤ ਹੈ। ਭਗਤ ਉਹ ਹੈ ਜਿਹੜਾ ਭੈ ਦੇ ਸਹਿਤ ਹੋ ਕੇ ਮਾਲਕ ਦੀ ਭਗਤੀ ਕਰੇ ਤੇ ਉਹਦੀ ਗਤ ਮੁਕਤੀ ਕਲਿਆਣਤਾ ਹੋ ਜਾਂਦੀ ਹੈ। ਭਗਤ ਉਹ ਹੈ ਜਿਹੜਾ ਮਾਲਕ ਦੇ ਦਰ ਤੇ ਬਹਿ ਕੇ ਉਹਦੀ ਕੀਰਤੀ ਗਾਉਂਦਾ, ਉਹ ਭਗਤ ਪਰਮੇਸ਼ਰ ਨੂੰ ਭਾਵਦਾ ਵੀ ਹੈ। ਭਗਤ ਤੇਰਾ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ। ਭਾਈ ਗੋਂਦਾ ਏਦਾਂ ਦਾ ਮਹਾਰਾਜ ਜੀ ਦਾ ਭਗਤ ਹੈ। ਸਤਿਗੁਰਾਂ ਦੀ ਜਿਹੜੀ ਮੂਰਤ ਹੈ, ਮੂਰਤ ਦਾ ਭਾਵ ਹੁੰਦਾ ਸਰੂਪ। ਗੁਰੂ ਸਾਹਿਬ ਦਾ ਜਿਹੜਾ ਪਾਵਨ ਸਰੂਪ ਹੈ, ਇਹਨੂੰ ਆਪਣੇ ਹਿਰਦੇ ਵਿੱਚ ਧਾਰ ਕੇ ਉਸ ਸਰੂਪ ਦਾ ਧਿਆਨ ਧਾਰਨ ਕਰਦਾ। ਗੁਰ ਕੀ ਮੂਰਤ ਮਨ ਮਹਿ ਧਿਆਨ। ਸਤਿਗੁਰਾਂ ਦੀ ਜਿਹੜੀ ਪਾਵਨ ਮੂਰਤ ਹੈ, ਉਹਨੂੰ ਹਿਰਦੇ ਵਿੱਚ ਵਸਾ ਕੇ ਉਹਦਾ ਧਿਆਨ ਧਾਰਦਾ ਹੈ।
ਦਰਸੇ ਦਰਸ਼ਨ ਰਿਦੀ ਮੈਂ ਸਦਾ ਨੇਮ ਇਮ ਜਾਨ।
ਭਾਈ ਗੋਂਦਾ ਜੀ ਆਪਣੇ ਹਿਰਦੇ ਦੇ ਘਰ ਵਿੱਚੋਂ ਹੀ ਮਹਾਰਾਜ ਜੀ ਦੇ ਦੀਦਾਰ ਕਰਦੇ ਨੇ। ਸਤਿਗੁਰਾਂ ਦੀ ਮੂਰਤ ਹਿਰਦੇ ਵਿੱਚ ਵਸਾਈ ਹੈ, ਸਦਾ ਹੀ ਉਹਦਾ ਧਿਆਨ ਧਾਰ ਕੇ ਹਿਰਦੇ ਦੇ ਘਰ ਵਿੱਚੋਂ ਹੀ ਗੁਰੂ ਕੇ ਦੀਦਾਰ, ਗੁਰੂ ਕੇ ਦਰਸ਼ਨ ਕਰਦੇ ਨੇ। ਇਸ ਤਰ੍ਹਾਂ ਇਹ ਭਾਈ ਗੋਂਦਾ ਜੀ ਦਾ ਨਿਤ ਦਾ ਨੇਮ ਜਾਣਨਾ ਕਰੋ।
ਚੌਪਾਈ ਸ਼੍ਰੀ ਸਤਿਗੁਰ ਪੂਰਨ ਹਰਿ ਰਾਏ।
ਪੂਰਨ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ।
ਕਿਤਕ ਸਮੋਂ ਟਿਕ ਸੇਵ ਕਮਾਏ।
ਆਪ ਜੀ ਦੇ ਚਰਨਾਂ ਵਿੱਚ ਕੁਝ ਕੁ ਸਮਾਂ ਟਿਕ ਕੇ ਭਾਈ ਗੋਂਦਾ ਜੀ ਨੇ ਸੇਵਾ ਕੀਤੀ, ਗੁਰੂ ਦੀਆਂ ਰਹਿਮਤਾਂ ਪ੍ਰਾਪਤ ਕੀਤੀਆਂ ਹਨ।
ਭਏ ਪ੍ਰਸੰਨ ਇੱਕ ਦਿਨ ਹੀਰਾ।
ਭਾਈ ਗੋਂਦਾ ਜੀ ਦੀ ਸੇਵਾ ਵੇਖ ਕੇ ਮਹਾਰਾਜ ਜੀ ਪ੍ਰਸੰਨ ਹੋ ਗਏ। ਸੇਵਾ ਉਹੀ ਸਫਲੀ ਹੈ ਜਿਹਨੂੰ ਵੇਖ ਕੇ ਗੁਰੂ ਸਾਹਿਬ ਜੀ ਖੁਸ਼ ਹੋ ਜਾਂਦੇ। ਸਿੱਖ ਉੱਪਰ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਸੇਵਾ ਉਹੀ ਸਫਲੀ ਹੈ ਜਿਹਨੂੰ ਵੇਖ ਕੇ ਗੁਰੂ ਦਾ ਮਨ ਮੰਨ ਜਾਂਦਾ ਹੈ। ਸੇਵਾ ਉਹ ਸਫਲੀ ਹੁੰਦੀ ਹੈ ਜਿਹਦੇ ਤੇ ਗੁਰੂ ਸਾਹਿਬ ਜੀ ਪ੍ਰਸੰਨ ਹੋ ਜਾਂਦੇ ਨੇ। ਭਾਈ ਗੋਂਦਾ ਜੀ ਨੇ ਸੇਵਾ ਕੀਤੀ, ਮਹਾਰਾਜ ਜੀ ਬੜੇ ਪ੍ਰਸੰਨ ਹੋਏ ਭਾਈ ਗੋਂਦੇ ਉੱਪਰ।
ਕਯੋ ਬਾਕ ਸ਼੍ਰੀ ਮੁਖ ਤਿਸ ਬੇਰਾ,
ਕਿਰਪਾ ਦ੍ਰਿਸ਼ਟੀ ਨਾਲ ਵੇਖ ਕੇ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਵਿੱਚੋਂ ਸਾਹਿਬ ਜੀ ਨੇ ਬਚਨ ਕੀਤਾ ਹੈ।
ਕਾਬਲ ਕੇਰ ਵਲਾਇਤ ਜੋਏ,
ਪਾਤਸ਼ਾਹ ਕਹਿੰਦੇ ਜਿਹੜਾ ਕਾਬਲ ਦਾ ਇਲਾਕਾ ਵਲਾਇਤ ਹੈ,
ਟੈਂਕੀ ਸੰਗਤ ਸਿੱਖ ਸਭ ਕੋਏ,
ਉਸ ਇਲਾਕੇ ਵਿੱਚ ਸਾਡੀ ਬਹੁਤ ਸਾਰੀ ਸੰਗਤ ਰਹਿੰਦੀ, ਗੁਰੂ ਕੇ ਸਿੱਖ ਰਹਿੰਦੇ ਹਨ।
ਤਹਾਂ ਰਹੋ ਸਭ ਕੀ ਸੁਧ ਲੇਹੋ,
ਤੁਸੀਂ ਕਾਬਲ ਚਲੇ ਜਾਓ, ਉਥੇ ਜਾ ਕੇ ਸਾਰੀ ਸੰਗਤ ਦੀ ਖਬਰ ਸਾਰ ਲੈਣਾ ਕਰੋ।
ਸਿੱਖੀ ਕੋ ਉਪਦੇਸ਼ ਕਰੇ ਹੋ,
ਉਥੋਂ ਦੇ ਗੁਰਸਿੱਖਾਂ ਨੂੰ ਜਾ ਕੇ ਸਿੱਖੀ ਦਾ ਉਪਦੇਸ਼ ਦੇਣਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਭਗਤੀ ਦਾ ਉਪਦੇਸ਼ ਦੇ ਕੇ ਉਹਨਾਂ ਦੀ ਕਲਿਆਣਤਾ ਕਰਨੀ ਹੈ।
ਤੈਂ ਕੀ ਜੋ ਗੁਰ ਕਾਰ ਅਸ਼ੇਸ਼,
ਉਸ ਇਲਾਕੇ ਵਿੱਚ ਜਿਹੜੀ ਗੁਰੂ ਘਰ ਦੀ ਦਸਵੰਧ ਦੀ ਮਾਇਆ ਹੈ, ਜੋ ਵੀ ਮਾਇਆ ਸੰਗਤ ਇਕੱਤਰ ਕਰਦੀ ਹੈ ਗੁਰੂ ਕੇ ਨਿਮਿਤ,
ਕਰੋ ਸਕੇਲਨ ਸਗਰੇ ਦੇਸ਼,
ਇਸ ਵਿਲਾਇਤ ਦੇਸ਼ ਦੇ ਵਿੱਚੋਂ ਸਾਰੀ ਉਹ ਜਿਹੜੀ ਬੁਰਾਈ ਦੀ ਮਾਇਆ ਦਸਵੰਧ ਦੀ ਮਾਇਆ ਤੁਸੀਂ ਇਕੱਠੀ ਕਰਨੀ ਹੈ।
ਸੰਤ ਅਤਿਥੇ ਸਿੱਖਨ ਅਚਵਾਵੋ,
ਗੁਰੂ ਕੇ ਪਿਆਰੇ ਸਿੱਖ ਜਨ, ਸੰਤ ਜਨ ਜਾਂ ਜਿਹੜੇ ਅਤਿਥੀ ਲੋੜਵੰਦ ਹਨ, ਗੁਰੂ ਕੇ ਲੰਗਰ ਤਿਆਰ ਕਰਕੇ ਉਹਨਾਂ ਨੂੰ ਭੋਜਨ ਛਕਾਉਣਾ ਹੈ, ਗੁਰੂ ਕੀ ਦੇਗ ਛਕਾਉਣੀ ਹੈ।
ਗੁਰ ਕੀ ਦੇਗ ਵਿਸਾਲ ਚਲਾਵੋ,
ਇਸ ਤਰ੍ਹਾਂ ਕਾਬਲ ਵਿੱਚ ਜਾ ਕੇ ਤੁਸੀਂ ਗੁਰੂ ਕੀ ਮਹਾਨ ਬਹੁਤੀ ਦੇਗ ਚਲਾਉਣੀ, ਗੁਰੂ ਕੇ ਲੰਗਰਾਂ ਦੀ ਸੇਵਾ ਕਰਨੀ ਹੈ।
ਸੋ ਮੁਜਰੇ ਸਗਰੀ ਪਰ ਜਾਏ,
ਜਿਹੜੀ ਦਸਵੰਧ ਦੀ ਮਾਇਆ ਤੁਹਾਡੇ ਕੋਲ ਆਵੇਗੀ, ਉਹਦੇ ਨਾਲ ਜਿਹੜੀ ਲੰਗਰ ਦੀ ਸੇਵਾ ਕਰੋਗੇ ਨਾ, ਉਹ ਸਾਰੀ ਮਾਇਆ ਜਿਹੜੀ ਸਫਲੀ ਹੋ ਜਾਏਗੀ। ਉਸ ਮਾਇਆ ਨੂੰ ਗੁਰੂ ਸਫਲਾ ਕਰ ਦੇਗਾ, ਲੰਗਰ ਵੀ ਸਫਲੇ ਹੋ ਜਾਣਗੇ।
ਅਪਰ ਦੇਗ ਜੇ ਤਤ ਸਮੁਦਾਏ,
ਗੁਰੂ ਕੇ ਲੰਗਰ ਚਲਾਉਣ ਤੋਂ ਬਾਅਦ ਹੋਰ ਜਿੰਨੀ ਮਾਇਆ ਵੱਧ ਜਾਵੇ, ਦਸਵੰਧ ਦੀ ਮਾਇਆ ਇਕੱਠੀ ਹੋ ਜਾਵੇ,
ਸਕਲ ਹਜ਼ੂਰ ਪਠਾਵਨ ਕਰੋ,
ਉਹ ਸਾਰੀ ਮਾਇਆ ਤੁਸੀਂ ਸਾਡੇ ਹਜ਼ੂਰ ਇੱਥੇ ਭੇਜ ਦੇਣੀ ਹੈ, ਗੁਰੂ ਕੇ ਖਜ਼ਾਨੇ ਜਮ੍ਹਾਂ ਕਰਾ ਦੇਣੀ ਹੈ।
ਸਿੱਖ ਸੰਗਤ ਤੇ ਜੇ ਤੱਕ ਧਰੋ,
ਸਿੱਖ ਸੰਗਤ ਕੋਲੋਂ ਜਿੰਨੀ ਵੀ ਮਾਇਆ ਲਓ ਉਹ ਇੱਥੇ ਭੇਜਣੀ ਹੈ, ਪਹਿਲਾਂ ਲੰਗਰ ਚਲਾਉਣਾ ਹੈ, ਲੰਗਰ ਚਲਾਉਣ ਤੋਂ ਬਾਅਦ ਜਿਹੜੀ ਮਾਇਆ ਬਚ ਜਾਣੀ ਉਹ ਸਾਡੇ ਪਾਸ ਭੇਜਣੀ ਹੈ।
ਸੁਣ ਆਗਿਆ ਕੋ ਹੋਏ ਕਰ ਵਿਦਾ,
ਸਤਿਗੁਰਾਂ ਦੀ ਆਗਿਆ ਨੂੰ ਸੁਣ ਕਰਕੇ ਭਾਈ ਗੋਂਦਾ ਜੀ ਵਿਦਾਇਗੀ ਲੈ ਕੇ ਕਾਬਲ ਨੂੰ ਚੱਲ ਪਏ ਹਨ।
ਬੰਦਨ ਕਰ ਗਮਨਿਓ ਸੋ ਤਦਾ,
ਸਤਿਗੁਰੂ ਮਹਾਰਾਜ ਜੀ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ, ਚਾਲਾ ਪਾ ਦਿੱਤਾ ਹੈ।
ਜਾਈ ਵਲਾਇਤ ਮੈਂ ਤਬ ਰਹਿਓ,
ਵਲਾਇਤ ਦੇ ਵਿੱਚ ਜਾ ਕਰਕੇ ਭਾਈ ਗੋਂਦਾ ਜੀ ਰਹਿਣ ਲੱਗੇ ਹਨ।
ਸਭ ਸੰਗਤ ਤੇ ਧਨ ਕੋ ਲਇਓ,
ਜਿਹੜਾ ਕਾਬਲ ਦਾ ਇਲਾਕਾ ਹੈ ਉਸ ਇਲਾਕੇ ਵਿੱਚ ਰਹਿੰਦੀ ਹੋਈ ਸੰਗਤ ਪਾਸੋਂ ਦਸਵੰਧ ਦੀ ਮਾਇਆ ਇਕੱਠੀ ਕੀਤੀ ਹੈ।
ਸਿੱਖ ਅਤਿਥਨ ਜੇਤਕ ਅਚਵਾਏ,
ਜਿਤਨੇ ਵੀ ਸਿੱਖ ਲੋੜਵੰਦ ਸੰਤ ਜਨ ਹਨ ਉਹਨਾਂ ਨੂੰ ਗੁਰੂ ਕੇ ਲੰਗਰ ਛਕਾਉਂਦੇ ਹਨ।
ਸੋ ਸਗਰੀ ਗੁਰ ਮੁਜਰੇ ਪਾਵੇ,
ਸੋ ਉਹ ਜਿਹੜੀ ਦਸਵੰਧ ਦੀ ਮਾਇਆ ਜਿਹਦੇ ਨਾਲ ਲੰਗਰ ਚੱਲਦੇ ਨੇ, ਮਹਾਰਾਜ ਜੀ ਉਹਨੂੰ ਸਫਲਾ ਕਰ ਦਿੰਦੇ ਹਨ।
ਧਰਮਸਾਲ ਕਾਬਲ ਮੈਂ ਕੀਨਸ,
ਫਿਰ ਭਾਈ ਗੋਂਦਾ ਜੀ ਨੇ ਕਾਬਲ ਦੇ ਵਿੱਚ ਧਰਮਸ਼ਾਲਾ ਬਣਾਈ ਹੈ।
ਤੈਂ ਕੋ ਚੁਧਤ ਰਹਿਣ ਨੈ ਦੀਨਸ,
ਉਸ ਇਲਾਕੇ ਦੇ ਵਿੱਚ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੱਤਾ।
ਸਤਿਗੁਰ ਪ੍ਰੇਮ ਕਰੇ ਨਿਤ ਮਾਤਾ,
ਸਤਿਗੁਰਾਂ ਨਾਲ ਬੜਾ ਪ੍ਰੇਮ ਕਰਦੇ ਭਾਈ ਗੋਂਦਾ ਜੀ ਸਦਾ ਹੀ ਸਾਹਿਬ ਦੇ ਪ੍ਰੇਮ ਦੇ ਵਿੱਚ ਮਸਤ ਰਹਿੰਦੇ ਹਨ।
ਸਤਨਾਮ ਸਿਮਰਤ ਸੁਖ ਦਾਤਾ,
ਸੁਖਾਂ ਦਾ ਦਾਤਾ ਸਤਨਾਮ, ਵਾਹਿਗੁਰੂ 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 ਦਾ ਸਿਮਰਨ ਅੱਠੇ ਪੈਰ ਕਰਦੇ ਨੇ, ਜਪ ਮਨ ਸਤਨਾਮ, ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਜਿਹੜਾ ਪਰਮੇਸ਼ਰ ਦਾ ਨਾਮ ਲੋਕ ਅਰ ਪ੍ਰਲੋਕ ਵਿੱਚ ਮੁਖ ਉਜੜਾ ਹੁੰਦਾ ਉਹਨੂੰ ਨਿਤ ਧਿਆਈਏ। ਜਗਤ ਵਿੱਚ ਸੁਖੀ ਕੌਣ ਹੈ, ਸੋ ਸੁਖੀਆ ਧਾਨ ਉਸ ਜਨਮਾ ਨਾਨਕ ਤਿਸ ਬਲਿਹਾਰੀ, ਜਿਹਨੇ ਜਪਿਆ ਉਹ ਸੁਖੀ ਹੈ, ਉਹਦਾ ਜਨਮ ਧਨ ਹੈ ਤੇ ਉਹਦੇ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਸਾਹਿਬ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਹੀ ਸੁੱਖਾਂ ਦਾ ਦਾਤਾ ਹੈ, ਐਸੇ ਨਾਮ ਨੂੰ ਅੱਠੇ ਪੈਰ ਭਾਈ ਗੋਂਦਾ ਜੀ ਸਿਮਰਦੇ ਹਨ।
ਧਿਆਨ ਪਰਾਇਣ ਰੇ ਅਧਿਕਾਈ,
ਬਹੁਤਾ ਸਮਾਂ ਮਹਾਰਾਜ ਜੀ ਦੇ ਧਿਆਨ ਦੇ ਆਸਰੇ ਰਹਿੰਦੇ ਹਨ।
ਬਹੁ ਚਿਰ ਰਾਖੇ ਬ੍ਰਿਤ ਟਿਕਾਈ,
ਬਹੁਤ ਚਿਰ ਤਾਈ ਆਪਣੀ ਬਿਰਤੀ ਨੂੰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਟਿਕਾ ਕਰਕੇ ਰੱਖਦੇ ਨੇ। ਇਹ ਧਿਆਨ ਸ਼ਕਤੀ ਬੜੀ ਮਹਾਨ ਹੈ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਕੱਛੂ ਆਂਡਾ ਧਿਆਨ ਧਾਰ ਕਰ ਪ੍ਰਪੱਕ ਨਦੀ ਵਿੱਚ ਆਣਾ। ਜਿਹੜਾ ਕੱਛੂ ਹੈ ਉਹ ਆਂਡੇ ਆਪਣੇ ਬਰੇਤੀ ਵਿੱਚ ਦਿੰਦਾ ਹੈ, ਆਪ ਪਾਣੀ ਵਿੱਚ ਰਹਿੰਦਾ। ਬਰੇਤੀ ਵਿੱਚ ਆਂਡੇ ਦੇ ਕੇ ਉਹਨਾਂ ਉੱਤੇ ਮਿੱਟੀ ਪਾ ਦਿੰਦਾ, ਫਿਰ ਉੱਥੇ ਹੀ ਉਹ ਆਪਣਾ ਧਿਆਨ ਧਾਰਦਾ। ਧਿਆਨ ਦੇ ਨਾਲ ਹੀ ਉਹ ਆਂਡੇ ਪ੍ਰਪੱਕ ਕਰਕੇ ਪੱਕ ਜਦ ਜਾਂਦੇ ਨੇ, ਆਂਡੇ ਵਿੱਚ ਬੱਚੇ ਨਿਕਲਦੇ ਤੇ ਉਹਨਾਂ ਨੂੰ ਨਦੀ ਦੇ ਵਿੱਚ ਲੈ ਆਉਂਦਾ ਹੈ। ਗੁਰਮੁਖ ਜਨ ਜਿਹੜੇ ਇਸ ਤਰ੍ਹਾਂ ਦਾ ਧਿਆਨ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੋੜਦੇ ਹਨ, ਉਹਨਾਂ ਦੀ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਇੱਦਾਂ ਦਾ ਧਿਆਨ, ਇਹ ਧਿਆਨ ਸ਼ਕਤੀ ਹੈ ਜਿਹਦੇ ਨਾਲ ਕੱਛੂ ਆਪਣੇ ਆਂਡੇ ਪਕਾ ਲੈਂਦਾ ਹੈ। ਕੱਛੂ ਆਂਡਾ ਧਿਆਨ ਧਰ। ਫਿਰ ਭਾਈ ਗੁਰਦਾਸ ਜੀ ਨੇ ਇੱਕ ਹੋਰ ਉਦਾਹਰਣ ਦਿੱਤੀ, ਉਹ ਉਦਾਹਰਣ ਹੈ ਕੂੰਜ ਦੀ। ਸਿਮਰਨ ਕਰਦੇ ਕੂੰਜ ਵਾਂਗ, ਜਿਵੇਂ ਕੂੰਜ ਆਪਣੇ ਬੱਚਿਆਂ ਦਾ ਸਿਮਰਨ ਕਰਦੀ ਹੈ ਨਾ, ਇੱਦਾਂ ਗੁਰਮੁਖ ਜਨ ਧਿਆਨ ਧਾਰਨ ਕਰਕੇ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਕਬੀਰ ਚੁਗੈ ਚਿਤਾਰੈ ਭੀ ਚੁਗੈ ਚੁਗ ਚੁਗ ਚਿਤਾਰੈ। ਕਬੀਰ ਜੀ ਵੀ ਕਹਿੰਦੇ ਨੇ, ਬੱਚੇ ਭਾਵੇਂ ਦੂਰ ਹੋਵਣ ਕੂੰਜ ਤੋਂ, ਉਹ ਨਾਲੇ ਤਾਂ ਦਾਣਾ ਚੁਗਦੀ ਹੈ ਤੇ ਨਾਲੇ ਬੱਚਿਆਂ ਦਾ ਧਿਆਨ ਧਾਰਦੀ ਹੈ। ਇਸ ਤਰ੍ਹਾਂ ਦਾ ਧਿਆਨ ਧਾਰਦੀ ਹੈ ਜੈਸੇ ਉਹ ਦਾਣੇ ਆਪਣੇ ਬੱਚੇ ਦੇ ਮੁੱਖ ਦੇ ਵਿੱਚ ਪਾਉਂਦੀ ਹੋਵੇ। ਉਹਨਾਂ ਦੀ ਪਾਲਣਾ ਇਸ ਤਰੀਕੇ ਨਾਲ ਹੁੰਦੀ ਹੈ। ਇਹ ਧਿਆਨ ਸ਼ਕਤੀ ਜਿਹੜੀ ਹੈ, ਗੁਰਮੁਖ ਜਨ ਇਹਨੂੰ ਵਰਤ ਕੇ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਧਿਆਨ ਟਿਕਾ ਕੇ ਆਪਣੀ ਸੁਰਤ ਜੋੜ ਕੇ ਰੱਖਦੇ ਨੇ। ਧਿਆਤਾ ਧਿਆਨ ਤੇ ਇਹ ਧਿਆਨ ਇੰਨਾ ਕੁ ਗਹਿਰਾ ਹੋ ਜਾਂਦਾ, ਨਾ ਤਾਂ ਧਿਆਨ ਰਹਿੰਦਾ ਨਾ ਧਿਆਨ ਧਾਰਨ ਕਰਨ ਵਾਲਾ ਰਹਿੰਦਾ, ਕੇਵਲ ਧੇਈ ਰਹਿ ਜਾਂਦਾ। ਜਿਹੜੀ ਸੁਰਤੀ ਉਹ ਬ੍ਰਹਮਾਕਾਰ ਹੋ ਜਾਂਦੀ, ਲੀਨ ਹੋ ਜਾਂਦੀ ਹੈ। ਜਿਹੜਾ ਮੈਂ ਦਾ ਭਾਵ ਹੈ ਨਾ, ਇਹ ਤੇ ਖਤਮ ਹੀ ਹੋ ਜਾਂਦਾ, ਨਾ ਮੈਂ ਤੇ ਰਹਿੰਦਾ ਹੀ ਨਹੀਂ ਧਿਆਨ ਦੇ ਵਿੱਚ। ਜਿੰਨੀ ਦੇਰ ਤੱਕ ਮੈਂ ਦਾ ਭਾਵ ਬਣਿਆ ਰਹਿੰਦਾ, ਓਨੀ ਦੇਰ ਤੱਕ ਸੁਰਤ ਜਿਹੜੀ ਹੈ, ਬਿਰਤੀ ਜਿਹੜੀ, ਉਹ ਬ੍ਰਹਮਾਕਾਰ ਨਹੀਂ ਹੁੰਦੀ। ਸਾਧਨਾ ਕਰਦਿਆਂ ਕਰਦਿਆਂ ਜਦੋਂ ਮੈਂ ਮਿਟ ਜਾਂਦੀ ਹੈ, ਆਪਾਂ ਆਪ ਮਿਟ ਜਾਂਦਾ ਹੈ, ਉਦੋਂ ਕੇਵਲ ਧੇ ਦਾ ਹੀ ਰੂਪ ਹੋ ਜਾਈਦਾ ਹੈ। ਉੱਥੇ ਫਿਰ ਕਰਤੇ ਵਿੱਚ ਤੇ ਧਿਆਨ ਧਾਰਨ ਵਾਲੇ ਵਿੱਚ ਫਰਕ ਨਹੀਂ ਕੋਈ ਰਹਿੰਦਾ। ਇੱਦਾਂ ਕਹਿ ਲਓ ਵੀ ਜਿਹੜਾ ਧਿਆਨ ਧਾਰਦਾ ਉਹਦੀ ਆਪਣੀ ਹਸਤੀ ਮਿੱਟੀ ਜਾਂਦੀ ਹੈ, ਕੇਵਲ ਉੱਥੇ ਕਰਤਾ ਹੀ ਰਹਿ ਜਾਂਦਾ। ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ, ਇਹ ਅਵਸਥਾ ਉੱਥੇ ਆਪ ਬਣਦੀ ਹੈ ਕਿ ਇੱਕ ਤੋਂ ਬਿਨਾਂ ਫਿਰ ਕੋਈ ਦੂਜਾ ਹੁੰਦਾ ਨਹੀਂ। ਉੱਥੇ ਮੈਂ ਉਹ ਵੀ ਮਿਟ ਗਿਆ, ਸਾਰਾ ਕੁਝ ਅਪਾਵ ਹੋ ਗਿਆ। ਤੋ ਭਾਈ ਗੋਂਦਾ ਜੀ ਇਹੋ ਜਿਹਾ ਧਿਆਨ ਮਹਾਰਾਜ ਜੀ ਦੇ ਚਰਨਾਂ ਵਿੱਚ ਜੋੜ ਕਰਕੇ ਰੱਖਦੇ ਹਨ। ਬਹੁ ਚਿਰ ਰਾਖੈ ਬ੍ਰਿਤ ਟਿਕਾਈ, ਬਹੁਤਾ ਚਿਰ ਆਪਣੀ ਬਿਰਤੀ ਆਪਣੀ ਸੁਰਤ ਮਹਾਰਾਜ ਜੀ ਦੇ ਚਰਨਾਂ ਵਿੱਚ ਟਿਕਾ ਕੇ ਰੱਖਦੇ ਹਨ।
ਪ੍ਰੇਮ ਭਗਤ ਤਿਸ ਕੀ ਵੱਡ ਜਾਣੀ,
ਗੁਰੂ ਹਰਿ ਰਾਏ ਸਾਹਿਬ ਜੀ ਨੇ ਭਾਈ ਗੋਂਦਾ ਜੀ ਦੀ ਪ੍ਰੇਮਾ ਭਗਤੀ ਨੂੰ ਜਾਣਿਆ ਹੈ।
ਸ਼੍ਰੀ ਸਤਿਗੁਰ ਕੇ ਮਨ ਮੈਂ ਪਾਣੀ,
ਉਹਨਾਂ ਦੀ ਪ੍ਰੇਮਾ ਭਗਤੀ ਸਾਹਿਬ ਜੀ ਦੇ ਮਨ ਨੂੰ ਭਾ ਗਈ, ਬੜੀ ਚੰਗੀ ਲੱਗੀ ਹੈ।
ਸਭਾ ਮਾਏ ਸ਼੍ਰੀ ਬਦਨ ਬਖਾਣੀ,
ਤੇ ਸਭਾ ਦੇ ਵਿੱਚ ਬਹਿ ਕੇ ਮਹਾਰਾਜ ਨੇ ਭਾਈ ਗੋਂਦਾ ਜੀ ਦੀ ਉਸਤਤੀ ਕੀਤੀ।
ਗੋਂਦਾ ਸੇਵਤ ਪ੍ਰੀਤ ਮਹਾਣੀ,
ਤੇ ਭਾਈ ਗੋਂਦਾ ਜੀ ਬੜੇ ਪ੍ਰੇਮ ਦੇ ਨਾਲ ਸਾਡੀ ਸੇਵਾ ਕਰਦੇ ਹਨ।
ਦਿਨ ਪ੍ਰਤ ਤਰੇ ਗਿਆਨ ਗੁਰ ਮੂਰਤ,
ਦਿਨ ਪ੍ਰਤ ਗੁਰੂ ਦੀ ਮੂਰਤ ਨੂੰ, ਗੁਰੂ ਦੇ ਸਰੂਪ ਨੂੰ ਹਿਰਦੇ ਵਿੱਚ ਵਸਾ ਕੇ ਉਹਦਾ ਧਿਆਨ ਧਾਰਨ ਕਰਦੇ ਹਨ।
ਅੰਗ ਪ੍ਰਤਿਅੰਗ ਜਥਾ ਸ਼ੁਭ ਸੂਰਤ,
ਹੁਣ ਜੇ ਵੇਖਿਆ ਜਾਏ ਵੀ ਧਿਆਨ ਵੀ ਤਾਂ ਦੋ ਤਰੀਕੇ ਦਾ ਵਿਖਿਆਨ ਕੀਤਾ ਜਾਂਦਾ। ਇੱਥੇ ਜਿਹੜਾ ਬਚਨ ਕਿਹਾ ਅੰਗ ਪ੍ਰਤਿਅੰਗ, ਜਿਵੇਂ ਸਾਡਾ ਸਰੂਪ ਹੈ ਨਾ, ਜਿਵੇਂ ਚਰਨ ਨੇ ਹੱਥ ਨੇ, ਮਹਾਰਾਜ ਕਹਿੰਦੇ ਜੈਸੇ ਸਾਡਾ ਮੁਖੜਾ ਹੈ ਕੱਲੇ ਕੱਲੇ ਅੰਗ ਦਾ, ਉਸੇ ਤਰ੍ਹਾਂ ਦਾ ਹੀ ਉਹ ਧਿਆਨ ਧਾਰਨ ਕਰਦਾ ਜਿਹੋ ਜਿਹੇ ਸਰੂਪ ਦੇ ਉਹਨੇ ਦੀਦਾਰ ਕੀਤੇ ਨੇ। ਇੱਕ ਸਰੂਪ ਹੈ ਗੁਰਮੂਰਤ, ਗੁਰ ਸ਼ਬਦ ਹੈ, ਇੱਕ ਸ਼ਬਦ ਗੁਰੂ ਦੀ ਮੂਰਤ ਹੈ, ਗੁਰੂ ਦਾ ਸਰੂਪ ਹੈ, ਇੱਕ ਗੁਰੂ ਦਾ ਸਰਗੁਣ ਰੂਪ ਹੈ। ਤਾਂ ਭਾਈ ਗੋਂਦਾ ਜਿਹੜਾ ਧਿਆਨ ਧਾਰਨ ਕਰਦਾ ਉਹ ਮਹਾਰਾਜ ਸੱਤਵੇਂ ਪਾਤਸ਼ਾਹ ਦੇ ਸਰਗੁਣ ਰੂਪ ਦਾ ਧਿਆਨ ਧਾਰਨ ਕਰਦਾ। ਦਸਵੇਂ ਪਾਤਸ਼ਾਹ ਦੇ ਜੀਵਨ ਵਿੱਚ ਵੀ ਕਥਾ ਆਉਂਦੀ ਹੈ, ਭਾਈ ਸੰਤੋਖ ਸਿੰਘ ਹੋਰਾਂ ਨੇ ਜ਼ਿਕਰ ਕੀਤਾ ਕਿ ਜਿਵੇਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਫਿਰ ਉਸੇ ਤਰ੍ਹਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਹੋ ਜਿਹਾ ਉਹਨਾਂ ਦਾ ਬਾਦਸ਼ਾਹੀ ਠਾਠ ਬਾਠ ਸੀ, ਜਿਸ ਸਰੂਪ ਦੇ ਵਿੱਚ ਉਹ ਰਹਿੰਦੇ ਸਨ, ਗੁਰਸਿੱਖ ਉਸੇ ਹੀ ਸਰੂਪ ਦਾ ਧਿਆਨ ਧਾਰਦੇ ਨੇ। ਪਰ ਭਾਈ ਸਾਹਿਬ ਕਹਿੰਦੇ ਜਿਨ੍ਹਾਂ ਨੇ ਉਸ ਰੂਪ ਦਾ ਧਿਆਨ ਧਾਰਨ ਕੀਤਾ ਨਾ, ਉਹਦੇ ਸਾਰੇ ਬੰਧਨ ਟੁੱਟ ਗਏ ਨੇ।
ਸਤ ਸ੍ਰੀ ਅਕਾਲ।
ਜਿਵੇਂ ਜੇ ਅੰਗ ਪ੍ਰਤਿਅੰਗ ਜਿਵੇਂ ਕਹਿੰਦੇ ਮੁਖੜਾ ਹੈ, ਜਿਹੋ ਜਿਹਾ ਸਰੂਪ ਹੈ ਮਹਾਰਾਜ ਜੀ ਦਾ, ਜਿਹੋ ਜਿਹੇ ਚਰਨ ਨੇ, ਸਰੀਰ ਦਾ ਆਕਾਰ ਹੈ, ਉਦਾਂ ਦਾ ਧਿਆਨ ਗੁਰਸਿੱਖ ਮਹਾਰਾਜ ਜੀ ਦਾ ਧਾਰਨ ਕਰਦੇ। ਸ਼ਬਦ ਦਾ ਧਿਆਨ ਤੇ ਸਰਗੁਣ ਸਰੂਪ ਦਾ ਧਿਆਨ, ਦੋਹਾਂ ਦਾ ਧਿਆਨ ਗੁਰੂ ਕੇ ਸਿੱਖ ਧਾਰਨ ਕਰਦੇ ਨੇ। ਤੇ ਭਾਈ ਗੋਂਦਾ ਜੀ ਬਾਰੇ ਸੱਤਵੇਂ ਪਾਤਸ਼ਾਹ ਕਹਿੰਦੇ, ਭਾਈ ਗੋਂਦਾ ਸਾਡੇ ਸਰੂਪ ਦਾ ਇਸੇ ਤਰ੍ਹਾਂ ਹੀ ਉਹ ਧਿਆਨ ਧਾਰਨ ਕਰਕੇ ਰੱਖਦਾ ਹੈ।
ਨੇਮ ਕਰਤ ਸੋ ਜਿਤ ਸਮੇ ਕੋ,
ਜਿਤਨਾ ਕ ਸਮਾਂ ਉਹ ਆਪਣੇ ਨੇਮ ਨੂੰ ਨਿਭਾਉਣਾ ਕਰਦਾ ਹੈ।
ਤਰੇ ਧਿਆਨ ਗੁਰ ਚਰਨਨ ਮੈਂ ਕੋ,
ਆਪਣਾ ਧਿਆਨ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੋੜ ਕਰਕੇ ਰੱਖਦਾ ਹੈ।
ਇੱਕ ਦਿਨ ਗੋਂਦੇ ਮੱਜਨ ਠਾਨਾ,
ਇੱਕ ਦਿਨ ਭਾਈ ਗੋਂਦਾ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਹੈ।
ਪ੍ਰਥਮੇ ਸ਼੍ਰੀ ਜਪ ਪਾਠ ਬਖਾਨਾ,
ਸਭ ਤੋਂ ਪਹਿਲਾਂ ਸ਼੍ਰੀ ਜਪ ਜੀ ਸਾਹਿਬ ਜੀ ਦਾ ਪਾਠ ਕੀਤਾ, ਜੋ ਸਾਡੇ ਜੀਵਨ ਦਾ ਮੂਲ ਹੈ। ਜਪ ਜੀ ਸਾਹਿਬ ਤੋਂ ਬਿਨਾਂ ਗੁਰਸਿੱਖ ਨੇ ਕੋਈ ਵੀ ਪਦਾਰਥ ਮੁੱਖ ਵਿੱਚ ਨਹੀਂ ਪਾਉਣਾ। ਬਿਨ ਜਪ ਜਾਪ ਛਕੈ ਪ੍ਰਸ਼ਾਦ, ਰਹਿਤਨਾਮਿਆਂ ਦਾ ਬਚਨ ਹੈ, ਜੇ ਅਸੀਂ ਜਪਜੀ ਜਾਪ ਸਾਹਿਬ ਤੋਂ ਬਿਨਾਂ ਕੋਈ ਪ੍ਰਸ਼ਾਦ ਛਕਦੇ ਹਾਂ, ਜਪਜੀ ਸਾਹਿਬ ਜਪੇ ਤੋਂ ਬਿਨਾਂ ਕੋਈ ਵਸਤੂ ਮੁੱਖ ਦੇ ਵਿੱਚ ਪਾਉਂਦੇ ਹਾਂ, ਤੇ ਉਹ ਸਮਝੋ ਵੀ ਗੰਦਗੀ ਸਮਾਨ ਦੇ ਤੁੱਲ ਹੈ, ਗੰਦਗੀ ਦੇ ਸਮਾਨ ਹੈ ਉਹ। ਤੋ ਗੁਰਸਿੱਖ ਨੇ ਪਹਿਲਾਂ ਬਾਣੀ ਪੜ੍ਹਨੀ, ਫਿਰ ਬਾਅਦ ਵਿੱਚ ਕੁਝ ਛਕਣਾ। ਸਾਡੀ ਆਤਮਾ ਦੀ ਰੂਹ ਦੀ ਖੁਰਾਕ ਜਪਜੀ ਸਾਹਿਬ ਦਾ ਪਾਠ ਹੈ। ਗੁਰਸਿੱਖ ਨੇਮ ਨਾਲ, ਪਿਆਰ ਨਾਲ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰਦੇ, ਜੀਵਨ ਵਿੱਚ ਕਲਾ ਵਰਤਦੀ ਹੈ। ਹਾਂ, ਇੱਕ ਬੇਨਤੀ ਜ਼ਰੂਰ ਕਰਨਾ ਚਾਹੁੰਦਾ, ਜਿੰਨਾ ਜ਼ਿਆਦਾ ਬਾਣੀ ਪੜ੍ਹਨ ਵਿੱਚ ਸਹਿਜ ਹੋਵੇਗਾ, ਉਨੀ ਕਲਾ ਹੋਵੇਗੀ। ਅੱਜ ਕੱਲ੍ਹ ਵੇਖਿਆ ਗਿਆ ਵੀ ਬੜੀ ਕਾਹਲੀ ਹੁੰਦੀ ਆ, ਵੀ ਫਟਾਫਟ ਪਾਠ ਕਰੀਏ, ਬਹੁਤ ਕਾਹਲੀ ਹੁੰਦੀ ਸਾਨੂੰ। ਆਮ ਕਰਕੇ ਜਿਹੜੇ ਸਾਡੇ ਕੋਲ ਪ੍ਰਕਰਨ ਨੇ, ਉਪਕਰਨ ਨੇ, ਜਿਨ੍ਹਾਂ ਦੁਆਰਾ ਆਪਾਂ ਬਾਣੀ ਸੁਣਦੇ ਹਾਂ, ਉਹਨਾਂ ਵਿੱਚ ਵੀ ਲਿਖਿਆ ਵੀ ਜਪਜੀ ਸਾਹਿਬ ਲਿਖਿਆ ਹੁੰਦਾ ਵੀ ਬੜਾ ਤੇਜ਼ ਹੈ, ਫਾਸਟ ਲਿਖਿਆ ਹੁੰਦਾ ਮੂਹਰੇ, ਵੀ ਜਿਹੜਾ ਜਪਜੀ ਸਾਹਿਬ ਜੀ ਦਾ ਪਾਠ 15-20 ਮਿੰਟ ਵਿੱਚ ਕੀਤਾ ਜਾਂਦਾ ਹੈ, ਤੇ ਉਹ 7-8 ਮਿੰਟਾਂ ਵਿੱਚ ਨਿਬੇੜਿਆ ਹੁੰਦਾ। ਜੇ ਅਸੀਂ ਇਸ ਤਰੀਕੇ ਨਾਲ ਬਾਣੀ ਸੁਣਨੀ ਤੇ ਸਹਿਜ ਕਿੱਥੋਂ ਆ ਜਾਏਗਾ ਸਾਡੇ ਜੀਵਨ ਅੰਦਰ। ਡਾਕਟਰ ਸੇਵਕ ਸਿੰਘ ਦਾ ਮੈਨੂੰ ਇੱਕ ਬਚਨ ਯਾਦ ਆਇਆ, ਬੱਸ ਵਿੱਚ ਸਫ਼ਰ ਕਰਦੇ ਸਨ, ਇੱਕ ਮਾਤਾ ਨਾਲ ਬੈਠੀ ਬਾਣੀ ਪੜ੍ਹਦੀ, ਕਹਿੰਦੇ ਮੈਂ ਨਾਲ ਬੈਠਾ ਤੇ ਮਾਤਾ ਸੁਖਮਣੀ ਸਾਹਿਬ ਜੀ ਦਾ ਗੁਟਕਾ ਲੈ ਕੇ ਤੇ ਬਾਣੀ ਪੜ੍ਹ ਰਹੀ ਸੀ, ਕਹਿੰਦੇ ਫਟਾਫਟ ਉਹ ਅੰਗ ਪਲਟੀ ਜਾਏ, ਤੇ ਮੈਂ ਵੀ ਬਾਣੀ ਸ਼ੁਰੂ ਕਰ ਦਿੱਤੀ, ਮੈਨੂੰ ਨਾਲ ਨਹੀਂ ਰਲਣ ਦਿੱਤਾ ਉਹਨੇ। ਕਹਿੰਦੇ ਮੈਂ ਪੁੱਛ ਲਿਆ ਵੀ ਮਾਤਾ ਕੀ ਕਰਦੇ ਹੋ, ਕਹਿੰਦੇ ਜੀ ਪਾਠ ਕਰਦੇ ਆ। ਕਹਿੰਦੇ ਪਾਠ ਇੱਦਾਂ ਥੋੜਾ ਕਰੀਦਾ ਵੀ ਇੰਨੀ ਕਾਹਲੀ ਤੁਹਾਡੇ ਅੰਦਰ। ਕਹਿੰਦੇ ਮੇਰਾ ਅੱਗੇ ਬੱਸ ਸਟੋਪ ਆਉਣਾ, ਮੈਂ ਉਤਰਨਾ, ਮੈਂ ਉਹਦੇ ਤੋਂ ਪਹਿਲਾਂ ਨਿਬੇੜਨਾ ਆ। ਕਹਿੰਦੇ ਬਾਣੀ ਨਿਬੇੜੀ ਦੀ ਨਹੀਂ, ਬਾਣੀ ਸਹਿਜ ਨਾਲ ਪੜ੍ਹੀ ਦੀ ਆ, ਟਕਾ ਦੇ ਨਾਲ। ਜਿੰਨਾ ਜ਼ਿਆਦਾ ਟਕਾ ਹੋਵੇਗਾ, ਸਹਿਜ ਹੋਵੇਗਾ, ਉਨੀ ਕਲਾ ਵਰਤੇਗੀ ਬਾਣੀ ਦੀ। ਇਸ ਵਾਸਤੇ ਸਾਡਾ ਅੱਜ ਦੇ ਸਮੇਂ ਦਾ ਜੋ ਹਾਲਾਤ ਹੈ ਉਹ ਇਸ ਤਰੀਕੇ ਦਾ ਵੀ ਸਾਨੂੰ ਕਾਹਲੀ ਹੁੰਦੀ ਹੈ ਬਾਣੀ ਪੜ੍ਹਨ ਵਿੱਚ ਵੀ ਫਟਾਫਟ ਨਿਬੜੇ। ਤਾਂ ਇਹ ਕਾਹਲੀ ਤਬੀਅਤ ਜਿਹੜੀ ਹੈ ਨਾ, ਦਸਵੇਂ ਪਾਤਸ਼ਾਹ ਨੇ ਜ਼ਫਰਨਾਮੇ ਵਿੱਚ ਔਰੰਗਜ਼ੇਬ ਨੂੰ ਕਿਹਾ ਸੀ ਕਿ ਇਹ ਕਾਹਲੀ ਤਬੀਅਤ ਸ਼ੈਤਾਨ ਦਾ ਕੰਮ ਹੁੰਦਾ ਆ। ਇਹ ਗੱਲ ਫਰਦੋਸ਼ੀ ਵੀ ਕਹਿੰਦਾ, ਜਿਹੜਾ ਫਰਦੋਸ਼ੀ ਨੇ ਬਹੁਤ ਚੰਗਾ ਕਿਹਾ, ਕਲਗੀਧਰ ਜੀ ਕਹਿੰਦੇ ਵੀ ਕਾਹਲੀ ਤਬੀਅਤ ਸ਼ੈਤਾਨ ਦਾ ਕੰਮ ਹੁੰਦਾ ਆ। ਤਾਂ ਸਹਿਜ ਹੋਣਾ ਬਹੁਤ ਜ਼ਰੂਰੀ ਹੈ, ਬਾਣੀ ਜੀਵਨ ਵਿੱਚ ਸਹਿਜ ਲੈ ਕੇ ਆਵੇਗੀ, ਸਹਿਜ ਨਾਲ ਪੜ੍ਹੀਏ, ਪਿਆਰ ਨਾਲ ਪੜ੍ਹੀਏ। ਤਾਂ ਇਸ ਵਾਸਤੇ ਗੁਰੂ ਕੇ ਸਿੱਖ ਜਿਹੜੇ ਨੇ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਬੜੇ ਪਿਆਰ ਨਾਲ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਨ।
ਉਨ ਸਤਿਗੁਰ ਕੋ ਲਾਇਓ ਧਿਆਨਾ,
ਭਾਈ ਗੋਂਦਾ ਜੀ ਨੇ ਪਹਿਲਾਂ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਤੇ ਫਿਰ ਸਾਹਿਬ ਜੀ ਦਾ ਧਿਆਨ ਧਾਰਿਆ ਹੈ।
ਵੱਡਿਓ ਆਨੰਦ ਬ੍ਰਿਤੀ ਠਹਿਰਾਨਾ।
ਬੜੇ ਪਿਆਰ ਦੇ ਨਾਲ ਜਦੋਂ ਧਿਆਨ ਧਾਰਿਆ ਨਾ, ਬਿਰਤੀ ਟਕਾ ਦੇ ਵਿੱਚ ਆਈ ਤੇ ਅੰਦਰ ਆਨੰਦ ਵਧ ਗਿਆ ਹੈ।
ਧਿਆਨ ਵਿਖੇ ਗੁਰ ਕੇ ਨਿਜ ਹਾਥ,
ਇਸ ਤਰ੍ਹਾਂ ਆਪਣੇ ਧਿਆਨ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਪਾਵਨ ਪਵਿੱਤਰ ਚਰਨ ਕਵਲ ਹਨ,
ਪਦ ਅਰਬਿੰਦ ਗਏ ਰਤ ਸਾਥ,
ਬੜੇ ਰਤ ਪ੍ਰੇਮ ਨਾਲ ਆਪਣੇ ਹੱਥਾਂ ਨਾਲ ਗੁਰੂ ਸਾਹਿਬ ਜੀ ਦੇ ਚਰਨ ਪਕੜ ਲਏ ਹਨ।
ਇਸ ਆਨੰਦ ਮੈਂ ਲੈ ਹੋਏ ਗਏ ਹੋ,
ਇਸ ਆਨੰਦ ਦੇ ਵਿੱਚ ਵਲੀਨ ਹੋ ਗਏ ਭਾਈ ਗੋਂਦਾ ਜੀ। ਆਪਣਾ ਆਪ ਮਿਟ ਗਿਆ, ਮੈਂ ਅਭਾਵ ਹੋ ਗਿਆ, ਸਥੂਲ ਸਰੀਰ ਜਿਹੜਾ ਉਹ ਵੀ ਅਭਾਵ ਹੋ ਗਿਆ ਹੈ।
ਨਿਰਵਿਕਲਪ ਸਮਾਦ ਥਿਤ ਠਇਓ,
ਜਿਹੜੀ ਨਿਰਵਿਕਲਪ ਸਮਾਧੀ ਹੈ ਉਹਦੇ ਵਿੱਚ ਜਾ ਕਰਕੇ ਭਾਈ ਗੋਂਦਾ ਜੀ ਟਿਕ ਗਏ ਹਨ, ਜਿੱਥੇ ਕੇਵਲ ਧੇ ਹੀ ਰਹਿ ਜਾਂਦਾ, ਨਾ ਧਿਆਤਾ ਰਹਿੰਦਾ ਨਾ ਧਿਆਨ ਰਹਿੰਦਾ, ਕੇਵਲ ਧੇ ਰਹਿ ਜਾਂਦਾ। ਜੋ ਜਾਣਨੇ ਯੋਗ ਹੈ ਜਿਹਨੂੰ ਗਿਆਤਾ ਗਿਆਨ ਗੇ, ਧਿਆਤਾ ਧਿਆਨ ਤੇ, ਪਰਮਾਤਾ ਪ੍ਰਮਾਨ ਪ੍ਰਮੇਹ ਕਹਿੰਦੇ ਨੇ, ਉਸ ਜਗ੍ਹਾ ਤੇ ਜਾ ਕੇ ਕੇਵਲ ਇੱਕ ਬ੍ਰਹਮ ਹੀ ਰਹਿ ਜਾਂਦਾ ਹੈ। ਇਹੋ ਜੀ ਨਿਰਵਿਕਲਪ ਸਮਾਧੀ ਦੇ ਵਿੱਚ ਉਹ ਲੀਨ ਹੋ ਗਏ ਹਨ।
ਨੈ ਸਰੀਰ ਕੀ ਸੁਧ ਕੁਛ ਰਹੀ,
ਆਪਣੇ ਸਰੀਰ ਦੀ ਕੋਈ ਵੀ ਸੁਧ ਖਬਰ ਨਹੀਂ ਰਹੀ।
ਨਿਸ਼ਚਲਤਾ ਐਸੀ ਤਿੰਨ ਗਈ,
ਇਹੋ ਜੀ ਨਿਸ਼ਚਲਤਾ, ਇਹੋ ਜਿਹਾ ਟਕਾ ਭਾਈ ਗੋਂਦਾ ਜੀ ਨੇ ਪ੍ਰਾਪਤ ਕੀਤਾ ਹੈ।
ਸੁਨੇ ਨਾ ਦੇਖੇ ਪਰਸ ਨਾ ਜਾਣੇ,
ਨਾ ਸੁਣਦੇ ਨੇ, ਇਹ ਨੀ ਵੀ ਕੋਈ ਬੋਲ ਨਹੀਂ ਰਿਹਾ, ਜੇ ਕੋਈ ਬੋਲਦਾ ਵੀ ਹੈ ਤੇ ਤਾਂ ਵੀ ਸੁਣਦੇ ਨਹੀਂ, ਨਾ ਦੇਖੇ ਨਾ ਵੇਖਦੇ ਹਨ। ਇਸੇ ਤਰ੍ਹਾਂ ਕਹਿੰਦੇ ਪਰਸ ਨਾ ਜਾਣੈ, ਨਾ ਹੀ ਪਰਸ ਨਾ ਜਾਣਦੇ, ਜੇ ਕੋਈ ਸਪਰਸ਼ ਵੀ ਕਰੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੈਂ ਸਥੂਲ ਸਰੀਰ ਸਭ ਕੁਝ ਅਭਾਵ ਹੋ ਚੁੱਕਾ ਹੈ, ਕੇਵਲ ਬ੍ਰਹਮ ਹੀ ਰਹਿ ਗਿਆ, ਨਾ ਵੇਖਦੇ ਨੇ ਨਾ ਸੁਣਦੇ ਨੇ ਨਾ ਪਰਸਨਾ ਜਾਣਦੇ ਹਨ।
ਰਸਨਾ ਕਰਾਨ ਵਿਸ਼ੇ ਨੇ ਮਾਨੇ,
ਜਿਹੜੀ ਰਸਨਾ ਹੈ ਇਸੇ ਤਰ੍ਹਾਂ ਜਿਹੜੀ ਕਰਾਨ ਨਾਸਕਾ ਹੈ ਉਹਦੇ ਜਿਹੜੇ ਰਸ ਨੇ ਨਾ ਵੀ ਮਨ ਨੂੰ ਵੀ ਖਤਮ ਹੋ ਗਏ ਨੇ, ਜਿਵੇਂ ਸ਼ਬਦ ਸਪਰਸ਼ ਰੂਪ ਰਸ ਗੰਧ ਜਿਹੜੇ ਨੇਤਰ ਨੇ ਉਹਨਾਂ ਦਾ ਵਿਸ਼ਾ ਜਿਹੜਾ ਉਹ ਰੂਪ ਹੈ, ਕੰਨਾਂ ਦਾ ਵਿਸ਼ਾ ਜਿਹੜਾ ਉਹ ਸੁਣਨਾ ਹੈ, ਰਸਨਾ ਦਾ ਜਿਹੜਾ ਵਿਸ਼ਾ ਹੈ ਉਹ ਰਸ ਜਿਹਨੂੰ ਆਪਾਂ ਚੱਖਦੇ ਹਾਂ, ਨਾਸਕਾ ਦਾ ਵਿਸ਼ਾ ਜਿਹੜਾ ਹੈ ਉਹ ਗੰਧ ਹੈ, ਇਸੇ ਤਰ੍ਹਾਂ ਚਮੜੀ ਦਾ ਜਿਹੜਾ ਵਿਸ਼ਾ ਸਪਰਸ਼ਤਾ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ, ਪੰਜ ਹੀ ਸਾਡੇ ਇੰਦਰੇ ਹਨ, ਪੰਜ ਹੀ ਅੱਗੋਂ ਇਹਨਾਂ ਇੰਦਰਿਆਂ ਦੇ ਰਸ ਨੇ, ਤਾਂ ਇਹ ਪੰਜਾਂ ਹੀ ਸੂਖਮ ਰਸ ਜਿਹੜੇ ਉਹ ਖਤਮ ਹੋ ਗਏ ਹਨ।
ਟਿੱਕੀ ਬ੍ਰਿਤ ਮੈਂ ਭਇਓ ਆਨੰਦ,
ਇਸ ਤਰ੍ਹਾਂ ਜਦੋਂ ਚਰਨਾ ਕਬਲਾਂ ਵਿੱਚ ਬਿਰਤੀ ਟਿਕ ਗਈ ਤੇ ਬੜਾ ਗਹਿਰਾ ਆਨੰਦ ਪ੍ਰਾਪਤ ਹੋਇਆ ਹੈ। ਇਸੇ ਕਰਕੇ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਚਰਨ ਕਮਲ ਕੀ ਮੌਜ ਮੈਂ, ਕਹਿੰਦੇ ਇਹੋ ਜੇ ਚਰਨਾ ਕਮਲਾਂ ਦੀ ਮੌਜ ਵਿੱਚ ਰਹੋ ਅੰਤ ਅਰ ਆਦ, ਮੇਰਾ ਚਿੱਤ ਕਰਦਾ ਵੀ ਆਦ ਆਦ ਤੋਂ ਲੈ ਕੇ ਅੰਤ ਤਾਈ ਗੁਰੂ ਦੇ ਚਰਨਾ ਕਮਲਾਂ ਦੀ ਮੌਜ ਦੇ ਵਿੱਚ ਹੀ ਰਹਾ। ਇਹੋ ਜੀ ਕਲਾ ਗੁਰੂ ਨੇ ਵਰਤਾ ਦਿੱਤੀ। ਫਿਰ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਸਤਿਗੁਰਾਂ ਦੇ ਚਰਨਾ ਕਮਲਾਂ ਦੀ ਜਿਹੜੀ ਮੌਜ ਹੈ ਨਾ, ਉਹਦੀ ਤੁਲਨਾ ਨਹੀਂ ਕਿਸੇ ਨਾਲ ਕੀਤੀ ਜਾ ਸਕਦੀ। ਕਹਿ ਕੈਸੇ ਉਨਮਾਨ, ਉਪਮਾਨ ਤੇ ਉਪਮੇਹ ਦੋ ਹੁੰਦੇ ਨੇ, ਕਿਸੇ ਨਾਲ ਤੁਲਨਾ ਦੇ ਦੇਣੀ, ਇੱਥੇ ਕੋਈ ਦੂਜਾ ਹੈ ਹੀ ਨਹੀਂ, ਇਹ ਕਿਹਦੇ ਨਾਲ ਤੁਲਨਾ ਕਰੀਏ। ਇਹ ਤਾਂ ਕਹਿੰਦੇ ਕਹਿਣ ਦੇ ਨਾਲ ਸ਼ੋਭਾ ਨਹੀਂ, ਜਿਨ੍ਹਾਂ ਵੇਖਿਆ ਉਹੀ ਪਰਮੇਸ਼ਰ ਦੇ ਘਰ ਦੇ ਵਿੱਚ ਪ੍ਰਵਾਨ ਹੋਏ, ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਜਾਣਿਆ, ਜਿਨ੍ਹਾਂ ਚੱਖਿਆ ਉਹੀ ਜਾਣਦੇ ਨੇ। ਜੈਸੇ ਮਹਾਰਾਜ ਜੀ ਕਹਿੰਦੇ ਨੇ ਕਿ ਜੇ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਗੂੰਗੇ ਨੇ ਗੁੜ ਖਾ ਲਿਆ ਤੇ ਉਹ ਬਿਆਨ ਨਹੀਂ ਨਾ ਕਰ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੇ ਮਹਾਰਾਜ ਜੀ ਦੀ ਚਰਨ ਕਮਲ ਦੀ ਮੌਜ ਨੂੰ ਮਾਣਿਆ ਜੇ, ਉਹ ਖੁਦ ਹੀ ਜਾਣਦੇ ਕਿ ਉਹਦਾ ਆਨੰਦ ਕਿਹੋ ਜਿਹਾ ਹੈ। ਇਹੋ ਜੇ ਭਾਈ ਗੋਂਦਾ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾ ਕਮਲਾਂ ਵਿੱਚ ਜਦੋਂ ਬਿਰਤੀ ਟਕਾ ਕੇ ਧਿਆਨ ਧਾਰ ਕੇ ਬਹਿ ਗਏ, ਬੜਾ ਘਣਾ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਹੈ।
ਕਰ ਮੈਂ ਗਏ ਗੁਰ ਪਦ ਅਰਬਿੰਦ,
ਆਪਣੇ ਹੱਥਾਂ ਦੇ ਵਿੱਚ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲ ਪਕੜ ਲਏ ਹਨ।
ਅਚਲ ਹੋਏ ਕਰ ਬੈਠੇ ਹੋ ਰਹੇ ਹੋ,
ਅਚਲ ਹੋ ਕਰਕੇ ਭਾਈ ਗੋਂਦਾ ਜੀ ਬੈਠੇ ਰਹੇ ਇੱਕੋ ਆਸਣ ਉੱਪਰ।
ਅਪਰ ਨਕਿਨੋ ਤਿੰਨ ਕੁਛ ਕਹਿਓ,
ਤੇ ਉਹਨਾਂ ਨੂੰ ਕਿਸੇ ਨੇ ਆ ਕੇ ਕੁਝ ਵੀ ਨਹੀਂ ਆਖਿਆ ਜਦੋਂ ਉਹਨਾਂ ਨੂੰ ਸਮਾਧੀ ਲੀਨ ਵੇਖਿਆ ਹੈ।
ਗੁਰਦਰਸ਼ਨ ਮੈਂ ਗਿਉ ਸਮਾਏ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਸ਼ਨਾਂ ਦੇ ਵਿੱਚ ਭਾਈ ਗੋਂਦਾ ਜੀ ਸਮਾ ਗਏ ਹਨ।
ਸਾਗਰ ਵਿਖੇ ਬੂੰਦ ਕੇ ਪਾਏ,
ਜਿਵੇਂ ਵੱਡੇ ਮਹਾਨ ਵਿਸ਼ਾਲ ਸਾਗਰ ਦੇ ਵਿੱਚ ਇੱਕ ਛੋਟੀ ਜੀ ਪਾਣੀ ਦੀ ਬੂੰਦ ਜਾ ਕੇ ਸਮਾ ਜਾਂਦੀ ਹੈ, ਇਸੇ ਤਰ੍ਹਾਂ ਭਾਈ ਗੋਂਦਾ ਜੀ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਵਿੱਚ ਜਾ ਕੇ ਅਭੇਦ ਹੋ ਗਏ ਸਮਾ ਗਏ ਹਨ।
ਸ਼੍ਰੀ ਕੀਰਤਪੁਰ ਗੁਰ ਹਰਿ ਰਾਏ,
ਇੱਧਰ ਪਾਵਨ ਪਵਿੱਤਰ ਨਗਰ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਉੱਪਰ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ
ਸਿੰਘਾਸਨ ਪਰ ਤਿਰੇ ਸੁਹਾਏ।
ਸਤਿਗੁਰੂ ਮਹਾਰਾਜ ਜੀ ਜਦੋਂ ਆਪਣੇ ਪਾਵਨ ਸਿੰਘਾਸਨ ਦੇ ਉੱਪਰ ਬਿਰਾਜਮਾਨ ਹੋਏ ਹਨ,
ਦੋਨੋ ਚਰਨ ਇਕੱਤਰੇ ਕਰੇ,
ਇੱਧਰ ਭਾਈ ਗੋਂਦਾ ਜੀ ਨੇ ਧਿਆਨ ਧਾਰਨ ਕਰ ਲਿਆ, ਸਾਹਿਬ ਦੇ ਚਰਨ ਫੜ ਲਏ, ਇੱਧਰ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਦੋਨੇ ਚਰਨ ਇਕੱਠੇ ਕਰ ਲਏ ਹਨ।
ਬੈਠ ਰਹੇ ਨੇ ਹਲਬੋ ਤਰੇ,
ਸਤਿਗੁਰੂ ਵੀ ਨਿਸ਼ਚਲ ਹੋ ਕਰਕੇ ਆਪਣੇ ਆਸਣ ਤੇ ਬਹਿ ਗਏ, ਆਪਣਾ ਸਰੀਰ ਨਹੀਂ ਹਿਲਾਇਆ।
ਪਈ ਪੋਰ ਤੇ ਨਿਸ਼ਚਲ ਪਏ,
ਸਵੇਰ ਹੁੰਦਿਆਂ ਸਾਰੀ ਮਹਾਰਾਜ ਜੀ ਤਖਤਾਂ ਤੇ ਨਿਸ਼ਚਲ ਹੋ ਗਏ ਹਨ।
ਜਬ ਦੋਏ ਜਾਮ ਬੀਤ ਦਿਨ ਗਏ,
ਜਦੋਂ ਦਿਨ ਦੇ ਦੋ ਪੈਰ ਲੰਘ ਗਏ, ਜਾਨੀ ਕਿ 12 ਵਜੇ ਦਾ ਸਮਾਂ ਹੋ ਗਿਆ, 6 ਤੋਂ 9, 9 ਤੋਂ 12 ਦੋ ਪੈਰ ਲੰਘ ਜਾਂਦੇ ਨੇ, ਤਾਂ ਜਦੋਂ ਦੋ ਪਹਿਰਾਂ ਦਾ ਸਮਾਂ ਬਤੀਤ ਹੋ ਗਿਆ ਹੈ,
ਗੋਹਜ ਬਾਤ ਨੇ ਕਿਨਹੋ ਜਾਣੀ,
ਜਿਹੜੀ ਅੰਦਰ ਦੀ ਗੋਹਜ ਗੱਲ ਸੀ, ਅੰਦਰ ਦੀ ਰਮਜ ਨੀ ਕਿਸੇ ਨੇ ਜਾਣੀ,
ਥਿਰੇ ਸਮੀਪ ਮੌਨ ਤਾ ਠਾਨੀ।
ਸਾਰੇ ਸਿੱਖ ਮਹਾਰਾਜ ਜੀ ਦੇ ਕੋਲ ਬੈਠੇ ਹੋਏ, ਸਹਿਬ ਵੱਲ ਤੱਕਦੇ, ਗੁਰੂ ਕੇ ਦੀਦਾਰ ਕਰਦੇ, ਸਭ ਨੇ ਖਾਮੋਸ਼ੀ ਮੌਨਤਾ ਧਾਰਨ ਕੀਤੀ ਹੋਈ ਹੈ।
ਤਿਆਰ ਆਹਾਰ ਅਨੇਕ ਪ੍ਰਕਾਰੇ,
ਗੁਰੂ ਕੇ ਲੰਗਰ ਵਿੱਚ ਅਨੇਕਾਂ ਪ੍ਰਕਾਰਾਂ ਦੇ ਭੋਜਨ ਤਿਆਰ ਹੋਏ, ਪਕਵਾਨ ਤਿਆਰ ਹੋਏ ਹਨ।
ਆਨ ਰਸੋਈਆ ਖਰੋ ਅਗਾਰੇ,
ਰਸੋਈਆ ਸਿਖਾ ਕੇ ਸਤਵੇਂ ਪਾਤਸ਼ਾਹ ਦੇ ਸਨਮੁਖ ਖਲੋ ਗਿਆ ਹੈ।
ਹੱਥ ਜੋੜ ਅਰਦਾਸ ਬਖਾਨੀ,
ਦੋਨੇ ਹੱਥ ਜੋੜ ਕੇ ਰਸੋਈਏ ਸਿੱਖ ਨੇ ਸਾਹਿਬ ਦੇ ਚਰਨਾਂ ਕਵਲਾਂ ਵਿੱਚ ਬੇਨਤੀ ਕੀਤੀ ਹੈ।
ਗੁਰ ਮਹਾਰਾਜ ਨ ਬੋਲੇ ਬਾਨੀ,
ਰਸੋਈਏ ਸਿੱਖ ਦੀ ਅਰਦਾਸ ਸੁਣ ਕੇ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਅੱਗੋਂ ਬੋਲੇ ਨਹੀਂ, ਕੋਈ ਜਵਾਬ ਨਹੀਂ ਦਿੱਤਾ।
ਪਿਕ ਸੁਭਾਏ ਕੋ ਬਿਸਮੈ ਹੋਏ,
ਅੱਜ ਸਾਹਿਬ ਜੀ ਦਾ ਇਹੋ ਜਿਹਾ ਸੁਭਾਅ ਵੇਖ ਕੇ, ਰੁੱਖ ਵੇਖ ਕੇ ਸਾਰੇ ਸਿੱਖ ਬੜੇ ਹੈਰਾਨ ਹੋਏ ਹਨ।
ਸਤਿਗੁਰ ਕਿਸ ਕੀ ਦਿਸ਼ ਨੇ ਜੋਏ,
ਗੁਰੂ ਸਾਹਿਬ ਜੀ ਕਿਸੇ ਵੱਲ ਨਹੀਂ ਵੇਖਦੇ, ਨਾ ਕੋਈ ਬਚਨ ਕਰਦੇ, ਨਾ ਕਿਸੇ ਦਾ ਬਚਨ ਸੁਣਦੇ, ਨਾ ਅੱਗੋਂ ਜਵਾਬ ਦਿੰਦੇ।
ਲੀਲਾ ਮਹਾ ਪ੍ਰੇਮ ਕੀ ਸਵਾਮੀ,
ਸਵਾਮੀ ਦੀ ਜਿਹੜੀ ਅੱਜ ਇਹ ਲੀਲਾ ਬੜੇ ਪ੍ਰੇਮ ਦੀ ਲੀਲਾ ਹੈ।
ਕੌਣ ਲਖੇ ਬਿਨ ਅੰਤਰ ਜਾਮੀ,
ਅੰਤਰ ਜਾਮੀ ਪਾਤਸ਼ਾਹ ਤੋਂ ਬਿਨਾਂ ਇਹੋ ਜੀ ਲੀਲਾ ਹੋਰ ਕੌਣ ਜਾਣ ਸਕਦਾ ਹੈ, ਅਰੇ ਲੀਲਾ ਕਰ ਵੀ ਕੌਣ ਸਕਦਾ, ਅਸੀਂ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ, ਇਹੋ ਜੀ ਲੀਲਾ ਮਾਲਕ ਤੋਂ ਬਿਨਾਂ ਹੋਰ ਕੌਣ ਦੂਜਾ ਕਰ ਸਕਦਾ ਜੇ। ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਪ੍ਰੇਮ ਦੀ ਲੀਲਾ ਹੈ, ਤੇ ਇਹ ਲੀਲਾ ਸਤਿਗੁਰਾਂ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਜਾਣਦਾ।
ਦੋਏ ਕਟਕਾ ਬਿਤ ਗਏ ਪਿਛਾਰੀ,
ਇਸ ਤਰ੍ਹਾਂ ਰਸੋਈਆ ਸਿੱਖ ਖਲੋਤਾ ਰਿਹਾ, ਜਦੋਂ ਦੋ ਘੜੀਆਂ ਫਿਰ ਲੰਘ ਗਈਆਂ ਤੇ ਫਿਰ ਹੱਥ ਜੋੜੇ ਹਨ।
ਹੁਣ ਸੇਵਕ ਅਰਦਾਸ ਉਚਾਰੀ,
ਫਿਰ ਸੇਵਕ ਨੇ ਸਾਹਿਬ ਦੇ ਚਰਨਾਂ ਕਵਲਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ।
ਸਤਿਗੁਰ ਨਹੀਂ ਕਹਿਓ ਕੁਛ ਫੇਰੇ,
ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਅੱਗੋਂ ਕੋਈ ਜਵਾਬ ਨਹੀਂ ਦਿੱਤਾ।
ਬੈਠ ਰਹੇ ਸਭ ਬਿਸਮ ਵਡੇਰੇ,
ਉਸੇ ਤਰ੍ਹਾਂ ਨਿਸ਼ਚਲ ਹੋ ਕੇ ਤਖਤਾਂ ਤੇ ਬੈਠੇ ਰਹੇ ਮਹਾਰਾਜ, ਤੇ ਸਿੱਖ ਵੇਖ ਕੇ ਬੜੇ ਹੈਰਾਨ ਹੋ ਰਹੇ ਹਨ।
ਚਤੁਰ ਕਟੀ ਬੀਤੇ ਪੁੰਨ ਦਾਸ,
ਚਾਰ ਘੜੀਆਂ ਫਿਰ ਲੰਘ ਗਈਆਂ, ਦਾਸ ਨੇ ਫਿਰ ਹੱਥ ਜੋੜੇ ਹਨ।
ਹੱਥ ਜੋੜ ਕੀ ਨਸੀ ਅਰਦਾਸ,
ਸਾਹਿਬ ਜੀ ਦੇ ਪਾਵਨ ਚਰਨਾਂ ਕਵਲਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ।
ਸਿੱਧ ਅੰਨ ਸਭ ਸੀਤਲ ਪਇਓ,
ਪਾਤਸ਼ਾਹ ਜੀ ਤਿਆਰ ਕੀਤਾ ਹੋਇਆ ਲੰਗਰ ਜਿਹੜਾ ਠੰਡਾ ਹੋ ਗਿਆ, ਸੀਤਲ ਹੋ ਗਿਆ ਹੈ।
ਰਾਵਰ ਬਿਨ ਕਿਨਹੂ ਨੇ ਖਾਇਓ,
ਆਪ ਜੀ ਤੋਂ ਬਿਨਾਂ ਲੰਗਰ ਕਿਸੇ ਨੇ ਨਹੀਂ ਛਕਿਆ। ਮਰਿਆਦਾ ਨਾ ਭੋਗ ਦੀ, ਪਹਿਲਾਂ ਗੁਰੂ ਨੂੰ ਭੋਗ ਲੱਗਦਾ, ਫਿਰ ਸੰਗਤ ਛਕਦੀ ਹੈ, ਪਹਿਲਾਂ ਗੁਰੂ ਨੂੰ ਭੇਟਾ ਕੀਤਾ ਜਾਂਦਾ, ਫਿਰ ਗੁਰਸਿੱਖ ਛਕਦੇ ਹਨ। ਤਾਂ ਗੁਰਸਿੱਖ ਕਹਿੰਦੇ ਪਾਤਸ਼ਾਹ ਜੀ, आप जी तो बिना संगत विचों किसे ने भी आज लंगर नहीं छकिया।
हुक्म आपको होए सो करें,
तो जिवें आप जी दा हुक्म होवे असी उसे तरह करिए।
बरते देख कि दो इमतरे,
पातशाह लंगर बरता दईए जां इसे तरह ही रखिए, आप जी दी उड़ीक करिए।
सुन गुर तूषण कर तिस काला,
सेवक दी अरदास सुन के गुरु हरदाय साहिब जी खामोश रहे हन।
रहे सिंघासन अचल कृपाला,
अपने सिंघासन ते महाराज जी अचल बिराजे रहे हन।
दोए कटी दिन रहयो सुजाए,
इस तरह जदो कहंदे दोख घड़ियां दिन रह गया है।
कयो बौर सेवक समुदाए,
फिर सारे सेवका ने कठिया हो करके महाराज जी दे चरणा विच अर्ज गुजारी है।
गुरु गरीब निवाज कृपाला,
ए कृपालु दयालु गुरु गरीब निवाज सतगुरु जीओ,
लीला तुमरी अधिक विशाला,
आप जी दी लीला बड़ी महान है जिस दा अंत नहीं पाया जा सकदा।
हम अलपग जीव क्या जाने,
असी अलपग जीवा पातशाह आप जी दी महान लीला नु कैसे जान सकदे हां।
बिना आपके करें बखाने,
आप जी तो बिना महाराज असी कैसे बखियान कर सकदे हां, तुहाडी लीला तुसी आप ही जानदे हो।
सर्ब द्योस बैठे हो बितायो,
सारा दिन आप जी ने आसन दे उपर ही बतीत कर दिता है।
रावर ने पग नहीं हिलायो,
एथो ताई पातशाह आप जी ने अपना चरण तक आज नहीं हिलाया।
देग बिके भोजन सब त्यार,
लंगरां दे विच भोजन त्यार है।
तरियो रहयो सो तिसी प्रकार,
जैसे भोजन त्यार कीता होया सवेरे रखिया सी उसे तरह ही महाराज जी ओ तरिया होया है।
सिखन केर संदेह महाना,
सिखां दे मन दे विच बड़ा भारी संदेह पैदा हो गया है।
क्या कारण पा करो बखाना,
पातशाह की कारण है, ना आप जी ने भोजन छकिया ना कोई आग्या दिती है। कृपा करके जड़ा संदेह पैदा होया इहदी निवृत्ति आप करो, अपनी रसना तो बचन उचारण करो।
दासन की सुन के अरदास,
समूह सेवकां दी दासां दी अरदास बेनती सुन करके,
विकसत मुक्ते कीन प्रकाश,
मुस्करा के महाराज गुरु हरदाय साहिब सच्चे पातशाह ने अपने रसना विचों बचना दा प्रकाश कीता है। जैसे सूरज खिड़दा ते किरणा दा प्रकाश करदा है, ऐसे मुस्कुरा के गुरु हरदाय साहिब जी ने अपनी रसना विचों अमृत जय बचन उचारे हन।
काबल में गूंदा सिख रहे,
साहिब कहंदे गुरसिखो काबल दे विच साडा सिख रहंदा भाई गोंदा।
तरे ध्यान दोनों पद गहे,
भाई गोंदे ने साडे चरणा दा ध्यान धार के साडे दोने चरण फड़ लए हन।
किस विधि ते तिस चरण छुटावो,
ते किस विधि तो किस विधि नाल असी अपने चरण भाई गोंदे तो छड़ा लईए।
बिना छुटे किम लंगर जावो,
ते जिन्नी देर तक चरण नहीं छुटदे ओनी देर तक असी लंगर विच किवें जाइए। भाई गोंदा चरण नहीं छड़दा, असी छड़ा नहीं सकदे, क्योंकि प्रेम दी खेड है ना। प्रेम दी खेड दे विच महाराज कहंदे असी चरण किवें छड़ा सकदे आ भाई गोंदे कोलों, उन्हें प्रेम दे विच आके साडे चरण पकड़े ने। तां इह प्रेम दी खेड है, सारे संसार दे जीव परमेश्वर दे वस विच ने, वाहिगुरु भगतां दे वस विच है। सब को तेरा वस अगम अगोचरा, तू भगता कै वस भगता तान तेरा। वो भगतां दे वस विच है जेड़े उहदे नाल प्रेम करदे ने, उहनां तों फिर उह बाहर नहीं। अकाल पुरख परमेश्वर अपने भगतां दे वस विच ही रहिंदा जे। सतगुरु कहिंदे किवें अपने चरण छुड़ाईए, क्योंकि भाई गोंदा साडे चरण छड़दा नहीं है।
रेओ उडीकत छोरे मोई,
असी उडीक करदे रहे आ के भाई गोंदा साडे चरण छड़ देवे।
दिड़ गै राख्यो त्याग न होई,
पर उहने साडे चरण दिड़ करके पक्के करके पकड़े होए ने, इस वास्ते उह साडे चरण नहीं छड़दा ते साडे कोलों छड़ाए नहीं जांदे।
जब संध्या होई दिन गए ओ,
ਇਸ ਤਰ੍ਹਾਂ ਜਦੋਂ ਸੰਧਿਆ ਹੋ ਗਈ ਸਾਰਾ ਦਿਨ ਲੰਘ ਗਿਆ ਹੈ
ਤਬ ਗੋਂਦਾ ਜਾਗਤ ਤੈ ਪਇਓ
ਇਧਰ ਭਾਈ ਗੋਂਦੇ ਦੀ ਸਮਾਧੀ ਖੁੱਲੀ ਨੇਤਰ ਖੁੱਲ ਗਏ ਹਨ
ਛੁੱਟੀ ਸਮਾਧ ਦੇਹ ਸੁਧ ਹੋਈ
ਸਮਾਧੀ ਖੁੱਲਦਿਆਂ ਸਾਰ ਜਦੋਂ ਸਰੀਰ ਦੀ ਸੁਧ ਖਬਰ ਹੋਈ ਹੈ
ਤਜੇ ਚਰਨ ਗੁਰ ਕੀ ਤਬ ਦੋਈ
ਭਾਈ ਗੋਂਦਾ ਜੀ ਨੇ ਫਿਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਬਲ ਛੱਡ ਦਿੱਤੇ
ਉੱਠ ਕਰ ਗਮਨੇ ਸ਼੍ਰੀ ਹਰਿ ਰਾਏ
ਜਦੋਂ ਭਾਈ ਗੋਂਦਾ ਜੀ ਨੇ ਮਹਾਰਾਜ ਜੀ ਦੇ ਚਰਨ ਛੱਡੇ ਤੇ ਇਧਰ ਗੁਰੂ ਹਰਿ ਰਾਏ ਸਾਹਿਬ ਜੀ ਉੱਠ ਕੇ ਫਿਰ ਲੰਗਰਾਂ ਨੂੰ ਚੱਲ ਪਏ ਹਨ
ਸਦਾ ਪ੍ਰੇਮ ਬਸ ਜਿਨੋਂ ਸੁਭਾਏ
ਜਿਨ੍ਹਾਂ ਦਾ ਸੁਭਾਅ ਹੀ ਇਹੋ ਜਿਹਾ ਕਿ ਸਦਾ ਪ੍ਰੇਮ ਦੇ ਵਸ ਦੇ ਵਿੱਚ ਮਹਾਰਾਜ ਜੀ ਰਹਿੰਦੇ ਹਨ ਜਗਤ ਦੇ ਅੰਦਰ ਗੁਰੂ ਦੇ ਚਰਨਾਂ ਦੇ ਵਿੱਚ ਕਰੋੜਾਂ ਮੁਕਤੀਆਂ ਕਰੋੜਾਂ ਬੈਕੁੰਠ ਵਸਦੇ ਨੇ ਤੇ ਜਿਨ੍ਹਾਂ ਨੂੰ ਮਹਾਰਾਜ ਦੇ ਚਰਨ ਮਿਲ ਗਏ ਤੇ ਉਹਨਾਂ ਨੂੰ ਫਿਰ ਕਰੋੜਾਂ ਮੁਕਤੀਆਂ ਤੇ ਕਰੋੜਾਂ ਬੈਕੁੰਠ ਨਮਸਕਾਰਾਂ ਕਰਦੇ ਹੱਥ ਜੋੜ ਕੇ ਇਸੇ ਕਰਕੇ ਤਾਂ ਕਬੀਰ ਸਾਹਿਬ ਨੇ ਮਹਾਰਾਜ ਜੀ ਦੇ ਚਰਨਾਂ ਕਬਲਾਂ ਦੀ ਮੌਜ ਨੂੰ ਬਿਆਨ ਕੀਤਾ ਵੀ ਇਹ ਮੌਜ ਹੈ ਚਰਨਾਂ ਕਬਲਾਂ ਦੀ ਜਿਹੜਾ ਇੱਥੇ ਆ ਜਾਏ ਨਾ ਉਹਨੂੰ ਮੌਜਾਂ ਲੱਗ ਜਾਂਦੀਆਂ ਨੇ ਜਿਹੜਾ ਮਹਾਰਾਜ ਦੇ ਚਰਨਾਂ ਵਿੱਚ ਆ ਜਾਏ ਉੱਥੇ ਮੌਜਾਂ ਹੀ ਮੌਜਾਂ ਨੇ ਕਿਉਂਕਿ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਕਿਉਂ ਪ੍ਰੀਤੀ ਮੰਗੀ ਭਗਤਾਂ ਨੇ ਰਾਜ ਨਹੀਂ ਚਾਹੀਦਾ ਮੁਕਤੀ ਵੀ ਨਹੀਂ ਚਾਹੀਦੀ ਕਿਉਂਕਿ ਇੱਥੇ ਕਰੋੜਾਂ ਮੁਕਤੀਆਂ ਨੇ ਇੱਥੇ ਕਰੋੜਾਂ ਬੈਕੁੰਠ ਨੇ ਕਰੋੜਾਂ ਪਦਾਰਥ ਨੇ ਕਰੋੜਾਂ ਸਵਰਗ ਵਸਦੇ ਨੇ ਤੇ ਇੱਥੇ ਤਾਂ ਮੌਜਾਂ ਲੱਗੀਆਂ ਹੋਈਆਂ ਤੇ ਜਿਹਨੂੰ ਇੰਨੀਆਂ ਮੌਜਾਂ ਗੁਰੂ ਦੇ ਚਰਨਾਂ ਵਿੱਚੋਂ ਮਿਲਦੀਆਂ ਹੋਵਣ ਤੇ ਉਹ ਗੁਰੂ ਦੇ ਚਰਨ ਕਿਵੇਂ ਛੱਡ ਸਕਦੇ ਹਨ ਇਸ ਵਾਸਤੇ ਭਾਈ ਗਾਉਂਦੇ ਨੇ ਮੌਜਾਂ ਮਾਣੀਆਂ ਮਹਾਰਾਜ ਜੀ ਦੇ ਚਰਨਾਂ ਕਬਲਾਂ ਦੀਆਂ ਤੇ ਜਦੋਂ ਧਿਆਨ ਖੁੱਲਿਆ ਉਹਨਾਂ ਦਾ ਤੇ ਗੁਰੂ ਹਰਿਦਾਸ ਸਾਹਿਬ ਜੀ ਉੱਠ ਕਰਕੇ ਆਪਣੇ ਲੰਗਰਾਂ ਨੂੰ ਚੱਲ ਪਏ
ਸਿੱਖ ਬਿਸਮਾਦ ਰਹੇ ਸੁਣ ਦੇਖ
ਪਾਤਸ਼ਾਹ ਦੇ ਬਚਨ ਸੁਣ ਕੇ ਤੇ ਅਜਿਹੇ ਗੁਰੂ ਸਾਹਿਬ ਜੀ ਦੇ ਕੌਤਕ ਨੂੰ ਵੇਖ ਕੇ ਸਿੱਖ ਬੜੇ ਬਿਸਮਾਦ ਹੋਏ ਹਨ
ਜਾਣਿਓ ਸਿੱਖ ਕੋ ਪ੍ਰੇਮ ਵਿਸ਼ੇਖ
ਉਹ ਸਭ ਨੇ ਜਾਣਿਆ ਕਿ ਭਾਈ ਗੋਂਦੇ ਦਾ ਬਹੁਤਾ ਜਿਹੜਾ ਪ੍ਰੇਮ ਗੁਰੂ ਸਾਹਿਬ ਨੇ ਜਾਣਿਆ ਹੈ
ਕਿਰਪਾ ਸਿੰਧ ਲੰਗਰ ਮੈਂ ਆਏ
ਇਸ ਤਰ੍ਹਾਂ ਕਿਰਪਾ ਦੇ ਸਾਗਰ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਲੰਗਰ ਵਿੱਚ ਚੱਲ ਕੇ ਆਏ ਹਨ
ਭੋਜਨ ਅਨੇਕ ਪ੍ਰਕਾਰ ਵਰਤਾਏ
ਅਨੇਕਾਂ ਪ੍ਰਕਾਰਾਂ ਦੇ ਭੋਜਨ ਵਰਤਾਏ ਗਏ ਹਨ
ਸੰਗਤ ਸੇਵਕ ਸਿੱਖਨ ਸੂਰਨ
ਜਿੰਨੀ ਵੀ ਸੰਗਤ ਹੈ ਗੁਰੂ ਕੇ ਸੇਵਕ ਨੇ ਸਿੱਖ ਨੇ ਤੇ ਗੁਰੂ ਕੇ ਯੋਧੇ ਹਨ
ਕਰਿਓ ਆਹਾਰ ਛੁਦਤ ਸੰਪੂਰਨ
ਸਾਰਿਆਂ ਨੇ ਲੰਗਰ ਛਕਿਆ ਸਵੇਰ ਦੇ ਭੁੱਖੇ ਭਾਣੇ ਉਸੇ ਤਰ੍ਹਾਂ ਮਹਾਰਾਜ ਜੀ ਦੀਆਂ ਉਡੀਕਾਂ ਕਰਦੇ ਨੇ ਤੇ ਸੰਧਿਆ ਵਕਤ ਸਾਹਿਬ ਦੇ ਲੰਗਰ ਛਕਣ ਤੋਂ ਉਪਰੰਤ ਗੁਰਸਿੱਖਾਂ ਨੇ ਲੰਗਰ ਛਕਿਆ ਹੈ
ਸੁਣ ਸਤਿਗੁਰ ਤੇ ਸਰਬ ਬਿਰਤਾਂਤ
ਸਤਿਗੁਰੂ ਮਹਾਰਾਜ ਜੀ ਦੇ ਪਾਸੋਂ ਇਹ ਜਿਹੜਾ ਸਾਰਾ ਬਿਰਤਾਂਤ ਸੁਣ ਕਰਕੇ
ਸਭ ਸੰਗਤ ਜਾਣਿਓ ਬਖਿਆਤ
ਸਾਰੀ ਸੰਗਤ ਨੇ ਪ੍ਰਗਟ ਜਾਹਰ ਹੀ ਇਸ ਗੱਲ ਨੂੰ ਭਲੀ ਪ੍ਰਕਾਰ ਜਾਣ ਲਿਆ ਹੈ
ਨਿਰਣਾ ਕਰੇ ਜੇ ਗੋਂਦਾ ਆਵੇ
ਸਿੱਖ ਹੁਣ ਵਿਚਾਰਾਂ ਕਰਦੇ ਜਦੋਂ ਭਾਈ ਗੋਂਦਾ ਚੱਲ ਕੇ ਆਵੇਗਾ ਫਿਰ ਆਪਾਂ ਨਿਰਣਾ ਕਰਾਂਗੇ
ਮਿਲ ਬੂਜੇ ਸੋ ਸਕਲ ਬਤਾਵੇਂ
ਤੇ ਮਿਲ ਕੇ ਆਪਾਂ ਪੁੱਛਾਂਗੇ ਭਾਈ ਗੋਂਦਾ ਸਾਨੂੰ ਸਾਰਾ ਕੁਝ ਦੱਸੇਗਾ
ਕੀਤਕ ਦਿਓਸ ਬਹੁਰ ਬਿਤ ਗਏ
ਇਸ ਤਰ੍ਹਾਂ ਜਦੋਂ ਕੁਝ ਕੁ ਦਿਨਾਂ ਦਾ ਸਮਾਂ ਫਿਰ ਬਤੀਤ ਹੋਇਆ ਹੈ
ਗੋਂਦਾ ਬੱਡ ਸੰਗਤ ਸੰਗ ਲਏ
ਕਾਬਲ ਦੇ ਇਲਾਕੇ ਵਿੱਚੋਂ ਬਹੁਤ ਸਾਰੀਆਂ ਸੰਗਤਾਂ ਆਪਣੇ ਨਾਲ ਲੈ ਕਰਕੇ
ਜਿੱਤੇ ਵਿਲਾਇਤ ਕੇ ਸਿੱਖ ਬ੍ਰਿੰਦ
ਵਿਲਾਇਤ ਦੇ ਇਲਾਕੇ ਵਿੱਚ ਰਹਿਣ ਵਾਲੇ ਜਿੰਨੇ ਵੀ ਗੁਰੂ ਕੇ ਸਿੱਖ ਸਨ ਭਾਈ ਗੋਂਦਾ ਜੀ ਨੇ ਉਹਨਾਂ ਸਿੱਖਾਂ ਨੂੰ ਆਪਣੇ ਨਾਲ ਲਿਆ ਹੈ
ਲੀਕਰ ਆਪਣੇ ਸੰਗ ਬਿਲੰਦ
ਇਸ ਤਰ੍ਹਾਂ ਬੜੀ ਭਾਰੀ ਸੰਗਤ ਦਾ ਜਥਾ ਲੈ ਕਰਕੇ
ਚੱਲ ਕਾਬਲ ਤੇ ਦਰਸ਼ਨ ਕਾਰਨ
ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਕਾਬਲ ਤੋਂ ਚਾਲੇ ਪਾਏ ਹਨ
ਆਵਤ ਕਰਤੇ ਸ਼ਬਦ ਉਚਾਰਨ
ਰਸਤੇ ਵਿੱਚ ਆਉਂਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਬਾਣੀ ਦਾ ਕੀਰਤਨ ਕਰਦੇ ਨੇ ਸ਼ਬਦ ਉਚਾਰਨ ਕਰਦੇ ਯਾਤਰਾ ਸਫਲੀ ਹੋ ਜਾਂਦੀ ਹੈ ਜਦੋਂ ਇੱਕ ਇੱਕ ਕਦਮ ਤੇ ਗੁਰੂ ਕੇ ਸਿੱਖ ਗੁਰੂ ਕਾ ਸ਼ਬਦ ਗਾਇਨ ਕਰਦੇ ਜਿਵੇਂ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਗਏ ਤੇ ਇੱਕ ਇੱਕ ਕਦਮ ਤੇ ਵਾਹਿਗੁਰੂ 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 ਉਚਾਰਨ ਕਰਦਿਆਂ ਪੈਦਲ ਯਾਤਰਾ ਕੀਤੀ ਮਹਾਂਪੁਰਖਾਂ ਨੇ ਇੱਕ ਇੱਕ ਕਦਮ ਤੇ ਬੰਦਗੀ ਕਰਦਿਆਂ ਕਰਦਿਆਂ ਵਾਹਿਗੁਰੂ ਵਾਹਿਗੁਰੂ ਜਪਦਿਆਂ ਉੱਥੇ ਜਾ ਪਹੁੰਚੇ ਤਾਂ ਫਿਰ ਜਿਹੜਾ ਇਸ ਭਾਵ ਨਾਲ ਚੱਲ ਕੇ ਆਉਂਦਾ ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਜਦੋਂ ਕੋਈ ਇੱਕ ਕਦਮ ਵੀ ਗੁਰੂ ਵੱਲ ਚੱਲਦਾ ਫਿਰ ਸਾਹਿਬ ਜੀ ਇਸੇ ਤਰ੍ਹਾਂ ਕਰੋੜਾਂ ਕਦਮ ਅੱਗੇ ਲੈਣ ਵਾਸਤੇ ਆਉਂਦੇ ਨੇ। ਚਲੋ ਸਰੀਰਕ ਕਦਮ ਤਾਂ ਵੱਧਦਾ ਹੀ ਹੈ, ਨਾਲ ਸੁਰਤ ਵੀ ਅਗਾਂਹ ਤੁਰਦੀ ਹੈ ਨਾ, ਜਦੋਂ ਸ਼ਬਦ ਨਾਲ ਰਸਨਾ ਦੇ ਦੁਆਰਾ ਜਪਿਆ ਜਾਂਦਾ ਉਦੋਂ ਫਿਰ ਸੁਰਤ ਕਰਕੇ ਵੀ ਮਹਾਰਾਜ ਕਰੋੜਾਂ ਕਦਮ ਅੱਗੇ ਲੈਣ ਵਾਸਤੇ ਆਉਂਦੇ। ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸ਼ਕੀਨ ਜੀ ਇਹ ਬਚਨ ਕਹਿੰਦੇ ਸਨ ਕਿ ਜਿਵੇਂ ਆਪਾਂ ਸਰੀਰਕ ਤੌਰ 'ਤੇ ਇੱਕ ਕਦਮ ਗੁਰੂ ਵੱਲ ਤੁਰਦੇ ਹਾਂ ਅਤੇ ਜਦੋਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ ਅਤੇ ਸੁਰਤ ਵੀ ਇੱਦਾਂ ਕਦਮ ਪੁੱਟਦੀ ਹੈ। ਇੱਕ ਵਾਰੀ ਕਹਿੰਦੇ ਸੁਰਤ ਤੋਰ ਤਾਂ ਸੀ ਗੁਰੂ ਵੱਲ, ਕਰੋੜਾਂ ਕਦਮ ਆਪੇ ਹੀ ਚੱਲ ਕੇ ਅਗਾਂਹ ਆ ਕੇ ਮਹਾਰਾਜ ਤੇਰੀ ਸੁਰਤ ਨੂੰ ਲੈ ਕੇ ਜਾਣਗੇ, ਤੇਰੀ ਸੁਰਤ ਨੂੰ ਮੰਜ਼ਿਲ 'ਤੇ ਪਹੁੰਚਾਉਣਾ ਫਿਰ ਗੁਰੂ ਦੀ ਜ਼ਿੰਮੇਵਾਰੀ ਹੈ। ਬਸ ਇੱਕ ਵਾਰੀ ਸੁਰਤ ਦਾ ਕਦਮ ਪੁੱਟ ਤਾਂ ਸੀ ਗੁਰੂ ਵੱਲ। ਇਸ ਤਰ੍ਹਾਂ ਕਾਬਲ ਤੋਂ ਚੱਲਦੀਆਂ ਹੋਈਆਂ ਸੰਗਤਾਂ ਨਾਲੇ ਤਾਂ ਦਰਸ਼ਨਾਂ ਦਾ ਪ੍ਰੇਮ ਧਾਰ ਕੇ ਕੀਰਤਪੁਰ ਸਾਹਿਬ ਨੂੰ ਆਉਂਦੀਆਂ ਤੇ ਨਾਲੇ ਅੰਮ੍ਰਿਤ ਬਾਣੀ ਦਾ ਕੀਰਤਨ ਕਰਦੀਆਂ ਹਨ।
ਪ੍ਰੇਮ ਭਰੇ ਬੋ ਆਏ ਪਹੁੰਚੇ,
ਪ੍ਰੇਮ ਨਾਲ ਭਰੇ ਹੋਏ ਗੁਰਸਿੱਖ ਮਹਾਰਾਜ ਜੀ ਦੀ ਨਗਰੀ ਵਿੱਚ ਆ ਪਹੁੰਚੇ ਹਨ।
ਸਤਿਗੁਰ ਪ੍ਰੇਮ ਜਿਨੋ ਮਨ ਰੂਚੇ,
ਜਿਨ੍ਹਾਂ ਦੇ ਮਨ ਨੂੰ ਸਤਿਗੁਰਾਂ ਦਾ ਪ੍ਰੇਮ ਭਾਵਦਾ ਪ੍ਰੇਮ ਚੰਗਾ ਲੱਗਦਾ ਹੈ।
ਕੀਰਤਪੁਰ ਮੈਂ ਆਨ ਪ੍ਰਵੇਸ਼ੇ,
ਇਸ ਤਰ੍ਹਾਂ ਗੁਰਸਿੱਖ ਸ੍ਰੀ ਕੀਰਤਪੁਰ ਸਾਹਿਬ ਨਗਰ ਵਿੱਚ ਆ ਕੇ ਪ੍ਰਵੇਸ਼ ਹੋਏ ਹਨ।
ਸੰਗਤ ਬ੍ਰਿੰਦ ਅਕੋਰ ਵਿਸ਼ੇਸ਼ੇ,
ਸੰਗਤ ਨੇ ਅਨੇਕਾਂ ਪ੍ਰਕਾਰਾਂ ਦੀਆਂ ਪਟਾਵਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਕੀਤੀਆਂ ਹਨ।
ਸ੍ਰੀ ਸਤਿਗੁਰ ਥਿਤ ਸਭਾ ਮਜਾਰੇ,
ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਆਪਣੀ ਪਾਵਨ ਸਭਾ ਦੇ ਵਿੱਚ ਬਿਰਾਜਮਾਨ ਹਨ।
ਦਰਸ਼ਨ ਕਰਿਓ ਆਨ ਸਿੱਖ ਸਾਰੇ,
ਆ ਕੇ ਸਾਰੇ ਗੁਰਸਿੱਖਾਂ ਨੇ ਮਹਾਰਾਜ ਜੀ ਦੇ ਦਰਸ਼ਨ ਦਦਾਰ ਕੀਤੇ ਹਨ।
ਤੁਰਤ ਚਮਰ ਦੋਏ ਦਿਸ਼ ਬਹੁ ਸੇਤ,
ਚਿੱਟੇ ਰੰਗ ਦਾ ਚੌਰ ਮਹਾਰਾਜ ਜੀ ਦੇ ਦੋਵੇਂ ਦਿਸ਼ਾਵਾਂ ਵੱਲ ਝੁਲਦਾ ਹੈ।
ਉਡੇ ਮਰਾਲ ਤਥਾ ਛਬ ਦੇਤ,
ਜੈਸੇ ਆਕਾਸ਼ ਵਿੱਚ ਮਰਾਲ ਹੰਸ ਉੱਡਦੇ ਹੋਵਣ, ਤਿਰਛੇ ਜੇ ਬਣ ਕੇ ਉੱਡਦੇ ਨੇ, ਇੱਕ ਲਾਈਨ ਸੱਜੇ ਪਾਸੇ ਇੱਕ ਖੱਬੇ ਪਾਸੇ ਨੂੰ ਹੁੰਦੀ ਹੰਸਾਂ ਦੀ, ਤੇ ਏਦਾਂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੀਸ ਦੇ ਉੱਪਰ ਚਿੱਟੇ ਰੰਗ ਦਾ ਚੌਰ ਦੋਵੇਂ ਦਿਸ਼ਾਵਾਂ ਵੱਲ ਝੁਲਦਾ ਹੈ।
ਗਾਏ ਰਬਾਬੀ ਰਾਗ ਅਨੇਕ,
ਦਰਬਾਰ ਵਿੱਚ ਸਜੇ ਹੋਏ ਰਬਾਬੀ ਸਿੱਖ ਬੜੇ ਰਾਗ ਪ੍ਰੇਮ ਦੇ ਨਾਲ ਰਾਗ ਗਾਇਨ ਕਰਦੇ, ਅੰਮ੍ਰਿਤ ਬਾਣੀ ਦਾ ਕੀਰਤਨ ਕਰਦੇ।
ਸੁੰਦਰ ਸ਼ਬਦ ਵਿਸਾਲ ਬਿਵੇਕ,
ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਜਿਹੜੇ ਸੁੰਦਰ ਸ਼ਬਦ ਹਨ ਜਿਨ੍ਹਾਂ ਵਿੱਚ ਵਿਵੇਕ ਗਿਆਨ ਬ੍ਰਹਮ ਗਿਆਨ ਭਰਿਆ ਹੋਇਆ, ਤੋ ਇਹ ਪਾਵਨ ਸ਼ਬਦ ਰਸਨਾ ਤੋਂ ਗਾਇਨ ਕਰਦੇ ਹਨ।
ਜੋਧਾ ਬ੍ਰਿੰਦ ਸਭਾ ਸਭ ਭਰੀ,
ਇੱਕ ਪਾਸੇ ਵੇਖੋ ਅੰਮ੍ਰਿਤ ਬਾਣੀ ਦਾ ਕੀਰਤਨ ਹੋ ਰਿਹਾ, ਕੈਸਾ ਦ੍ਰਿਸ਼ ਹੈ ਗੁਰੂ ਕੇ ਦਰਬਾਰ ਦਾ, ਦੂਜੇ ਪਾਸੇ ਜਿਹੜੇ ਯੋਧੇ ਹਨ ਮਹਾਰਾਜ ਜੀ ਦੇ ਉਹ ਦਰਬਾਰ ਵਿੱਚ ਸ਼ਸਤਰ ਧਾਰਨ ਕਰਕੇ ਖੜੇ ਹੋਏ ਹਨ।
ਛਰੀਦਾਰ ਕੰਚਨ ਕੀ ਜਰੀ,
ਤੇ ਜਿਹੜੇ ਮਹਾਰਾਜ ਜੀ ਦੇ ਚੋਬਦਾਰ ਨੇ ਉਹਨਾਂ ਦੇ ਹੱਥ ਦੇ ਵਿੱਚ ਸੋਨੇ ਦੀਆਂ ਚੋਭਾਂ ਨੇ, ਚੋਭਾਂ ਲੈ ਕੇ ਖੜੇ ਹੋਏ ਹਨ।
ਕਰਤ ਮੇਵਰੇ ਸਿੱਖ ਅਰਦਾਸ,
ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਮੇਵੜੇ ਸਿੱਖ ਅਰਦਾਸ ਕਰ ਰਹੇ ਹਨ।
ਪੂਰੇ ਕਾਮਨਾ ਸਤਿਗੁਰ ਪਾਸ,
ਸਤਿਗੁਰੂ ਦਇਆ ਕਰਕੇ ਸਭ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ, ਭੋਗ ਤੇ ਮੋਖ ਦੋਨੇ ਹੀ ਵਰਤ ਰਹੇ ਨੇ, ਰਾਜ ਤੇ ਯੋਗ ਦੋਨੇ ਹੀ ਗੁਰੂ ਕੇ ਦਰਬਾਰ ਦੇ ਵਿੱਚ ਵਰਤਦੇ ਹਨ।
ਕਾਬਲ ਕੀ ਸੰਗਤ ਤਿਸ ਕਾਲ,
ਉਸ ਵਕਤ ਕਾਬਲ ਦੀ ਜਿੰਨੀ ਵੀ ਸੰਗਤ ਹੈ।
ਦਰਸਤ ਪੇ ਤਰ ਭੇਟ ਵਿਸਾਲ,
ਬਹੁਤੀਆਂ ਭੇਟਾਵਾਂ ਅਰਪਣ ਕਰਕੇ ਸਭ ਨੇ ਮਹਾਰਾਜ ਜੀ ਦੇ ਦਰਸ਼ਨ ਦਿਦਾਰ ਕੀਤੇ ਹਨ।
ਗੋਂਦਾ ਮੁਖ ਜਿਨੋ ਕੇ ਮਾਏ,
ਜਿਨ੍ਹਾਂ ਦੇ ਵਿੱਚ ਭਾਈ ਗੋਂਦਾ ਜੀ ਮੁਖੀ ਸਿੱਖ ਸਨ,
ਆਏ ਮਿਲੇ ਬੈਠੇ ਪੁਨ ਪਾਏ,
ਇਸ ਤਰ੍ਹਾਂ ਭਾਈ ਗੋਂਦਾ ਜੀ ਵੀ ਆ ਕੇ ਮਹਾਰਾਜ ਜੀ ਨੂੰ ਮਿਲੇ, ਦਰਸ਼ਨ ਦਿਦਾਰ ਕੀਤੇ, ਸਤਿਗੁਰਾਂ ਦੇ ਕੋਲ ਬੈਠੇ ਹਨ।
ਖੁਸ਼ੀ ਕਿਰਪਾਲ ਸਰਬ ਪਰ ਕਰੀ,
ਗੁਰੂ ਹਰਿਰਾਏ ਸਾਹਿਬ ਜੀ ਨੇ ਸਾਰੇ ਗੁਰਸਿੱਖਾਂ ਦੇ ਉੱਪਰ ਬੜੀ ਕਿਰਪਾ ਰਹਿਮਤ ਕੀਤੀ ਹੈ।
ਹਿਰਦੇ ਕਾਮਨਾ ਜਸ ਜਸ ਪੁਰੀ,
ਜਿਸ ਨੇ ਆਪਣੇ ਹਿਰਦੇ ਵਿੱਚ ਜੈਸੀ ਜੈਸੀ ਕਾਮਨਾ ਧਾਰਨ ਕੀਤੀ ਵੈਸੀ ਭਾਵਨਾ ਸਭ ਦੀ ਮਹਾਰਾਜ ਨੇ ਪੂਰਨ ਕੀਤੀ ਹੈ।
ਤਬ ਸਿੱਖਣ ਸੋ ਬਾਤ ਚਲਾਈ,
ਸਾਧ ਸੰਗਤ ਜੀ ਫਿਰ ਸਿੱਖਾਂ ਨੇ ਇਹ ਬਚਨ ਕਹਿੰਦੇ ਆਪਸ ਵਿੱਚ ਚਲਾ ਲਿਆ, ਚਰਚਾ ਹੋਣ ਲੱਗ ਪਈ।
ਕਿਮ ਸਮਾਧ ਗੋਂਦੇ ਸੋ ਲਗਾਈ,
ਕਹਿੰਦੇ ਗੋਂਦੇ ਨੇ ਕਿਵੇਂ ਸਮਾਧੀ ਲਾਈ ਸੀ। ਮਹਾਰਾਜ ਵੀ ਬੜੇ ਦਿਆਲੂ ਨੇ, ਸਿੱਖ ਨੂੰ ਵਡਿਆਈਆਂ ਜਦੋਂ ਬਖਸ਼ਦੇ ਇਸੇ ਤਰ੍ਹਾਂ ਹੀ ਰਹਿਮਤਾਂ ਵਰਤਾਉਂਦੇ ਨੇ ਗੁਰੂ ਸਾਹਿਬ ਜੀ, ਤੇ ਭਾਈ ਗੋਂਦਾ ਜੀ ਉਹਨਾਂ ਦੇ ਸੰਬੰਧ ਵਿੱਚ ਕਿਹਾ ਗਿਆ ਵੀ ਭਾਈ ਗੋਂਦੇ ਨੇ ਕਿਵੇਂ ਆਪਣੀ ਸਮਾਧੀ ਲਾਈ ਸੀ।
ਸੁਣ ਕਾਬਲ ਕੇ ਸਿੱਖ ਅਲਾਵੇ,
ਜਿਹੜੇ ਕਾਬਲ ਦੇ ਸਿੱਖ ਨੇ ਉਹ ਫਿਰ ਕਹਿਣ ਲੱਗੇ ਹਨ,
ਜੋ ਤਿਸ ਕੇ ਨਿਤ ਪਾਸ ਰਹਾਵੇ,
ਜਿਹੜੇ ਸਿੱਖ ਨਿਤ ਹੀ ਭਾਈ ਗੋਂਦਾ ਜੀ ਦੇ ਪਾਸ ਰਹਿੰਦੇ ਹਨ,
ਇੱਕ ਦਿਨ ਬੈਠਿਓ ਕਰ ਇਸ਼ਨਾਨ।
ਸਿੱਖ ਕਹਿਣ ਲੱਗੇ ਇੱਕ ਦਿਨ ਭਾਈ ਗੋਂਦਾ ਜੀ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਬੈਠੇ ਹਨ,
ਮੂੰਦ ਬਿਲੋਚਨ ਲਾਇਓ ਧਿਆਨ,
ਨੇਤਰ ਬੰਦ ਕਰਕੇ ਸਾਹਿਬ ਦੇ ਪਾਵਨ ਚਰਨਾਂ ਕਬਲਾਂ ਦਾ ਧਿਆਨ ਉਹਨਾਂ ਨੇ ਜੋੜਿਆ ਹੈ।
ਸਭ ਦਿਨ ਬੀਤ ਗਏਓ ਥਿਤ ਬੈਸਾ,
ਇੱਕੋ ਆਸਣ ਤੇ ਬੈਠਿਆ ਸਾਰਾ ਦਿਨ ਭਾਈ ਗੋਂਦਾ ਜੀ ਨੂੰ ਬਤੀਤ ਹੋ ਗਿਆ ਹੈ।
ਨੈ ਸੁਧ ਤਨ ਕੀ ਲਗੂ ਗਿਰ ਜੈਸਾ,
ਉਹਨਾਂ ਨੂੰ ਆਪਣੇ ਤਨ ਦੀ ਥੋੜੀ ਜੀ ਵੀ ਕੋਈ ਖਬਰ ਸਾਰ ਨਹੀਂ ਸੀ, ਅਹਿਲ ਬੈਠੇ ਹੋਏ ਸਨ ਜਿਵੇਂ ਮਾਨੋ ਕੋਈ ਛੋਟਾ ਪਹਾੜ ਹੋਵੇ।
ਨਹੀਂ ਕਹਿਓ ਕਿਸ ਨੇ ਇਹ ਭਾਂਤੀ,
ਤੇ ਕਹਿੰਦੇ ਅੱਜ ਤਾਈ ਕਿਸੇ ਨੇ ਕਿਸੇ ਤਰ੍ਹਾਂ ਦਾ ਇਹੋ ਜਿਹਾ ਕੌਤਕ ਨਹੀਂ ਕੀਤਾ ਜੈਸਾ ਭਾਈ ਗੋਂਦੇ ਨੇ ਕੀਤਾ ਹੈ।
ਬਿਨ ਆਹਾਰ ਇੰਦਰੀ ਮਨ ਸ਼ਾਂਤੀ,
ਨਾ ਉਹਨਾਂ ਨੇ ਆਹਾਰ ਛਕਿਆ ਭੋਜਨ ਛਕਿਆ, ਉਹਨਾਂ ਦੇ ਇੰਦਰੇ ਵੀ ਨਿਸ਼ਚਲ ਸਨ ਤੇ ਮਨ ਵਿੱਚ ਬੜਾ ਟਕਾ ਤੇ ਸ਼ਾਂਤੀ ਸੀ।
ਸੂਰਜ ਅਸਤ ਪਇਓ ਤਿਸ ਕਾਲ,
ਉਸ ਵਕਤ ਸੂਰਜ ਅਸਤ ਹੋ ਗਿਆ, ਸੰਧਿਆ ਹੋ ਗਈ ਹੈ।
ਤਬ ਹੋਇਓ ਤਨ ਸੁਧ ਕੇ ਨਾਲ,
ਸੰਧਿਆ ਹੋਣ ਵਕਤ ਭਾਈ ਗੋਂਦਾ ਜੀ ਦੀ ਸਮਾਧੀ ਖੁੱਲੀ, ਫਿਰ ਉਹਨਾਂ ਨੂੰ ਆਪਣੇ ਤਨ ਦੀ ਖਬਰ ਸੁਧ ਆਈ ਹੈ।
ਇਮ ਹੋਈ ਇੱਕ ਦਿਨ ਧਰਮ ਸਾਲ,
ਕਾਬਲ ਦੇ ਸਿੱਖ ਕਹਿੰਦੇ ਵੀ ਉਸ ਦਿਨ ਧਰਮਸ਼ਾਲਾ ਦੇ ਵਿੱਚ ਇੱਕ ਦਿਨ ਇਹ ਘਟਨਾ ਵਾਪਰੀ ਹੈ।
ਚਾਰੋਂ ਜਾਮ ਸਮਾਧ ਵਿਸਾਲ,
ਜਦੋਂ ਭਾਈ ਗੋਂਦਾ ਜੀ ਚਾਰ ਪੈਰ ਇੱਕੋ ਹੀ ਦਿਨ ਸਮਾਧੀ ਦੇ ਉੱਪਰ ਬੈਠੇ ਰਹੇ ਹਨ,
ਤੁਮ ਕਿਮ ਬੂਜਤ ਦਿਓ ਸੁਣਾਈ,
ਤੇ ਸਿੱਖਾਂ ਨੂੰ ਫਿਰ ਪੁੱਛਣ ਲੱਗੇ ਕਾਬਲ ਦੇ ਸਿੱਖ ਵੀ ਤੁਸੀਂ ਕਿਉਂ ਇਹ ਗੱਲ ਪੁੱਛਦੇ ਹੋ, ਤੁਹਾਨੂੰ ਕਿਹਨੇ ਖਬਰ ਦਿੱਤੀ ਹੈ,
ਇਸ ਪ੍ਰਕਾਰ ਸੁਧ ਏਠਾਂ ਆਈ,
ਇਹ ਘਟਨਾ ਤੇ ਕਾਬਲ ਵਿੱਚ ਵਰਤੀ ਹੈ ਤੇ ਇਸ ਜਗ੍ਹਾ ਤੇ ਖਬਰ ਕਿਵੇਂ ਆ ਗਈ ਹੈ।
ਸੁਣ ਕੇ ਤਿੰਨ ਸਭ ਕਿਓ ਬਿਰਤਾਂਤ,
ਇਹ ਬਚਨ ਸੁਣ ਕਰਕੇ ਫਿਰ ਸਾਰੇ ਸਿੱਖਾਂ ਨੇ ਅੱਗੋਂ ਬਿਰਤਾਂਤ ਦੱਸਿਆ ਹੈ।
ਜਿਵ ਸਤਿਗੁਰ ਕੀ ਨਸ ਬਖਿਆਤ,
ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਹਰੀਏ ਕੌਤਕ ਕੀਤਾ ਹੈ।
ਚਾਰ ਜਾਮ ਬੈਠੇ ਹੀ ਰਹੇ,
ਸਤਿਗੁਰ ਜੀ ਚਾਰ ਪੈਰ ਆਪਣੇ ਆਸਣ ਤੇ ਬੈਠੇ ਰਹੇ ਹਨ।
ਕਹਿਤ ਪਏ ਹਮਰੇ ਪਦ ਗਹੇ,
ਜਦੋਂ ਸਿੱਖਾਂ ਨੇ ਪੁੱਛਿਆ, ਬਾਰਾਂ ਘੰਟੇ ਹੋ ਗਏ ਚਾਰ ਪੈਰਾਂ ਦੇ, ਸਵੇਰੇ 6 ਤੋਂ ਲੈ ਕੇ ਸੰਧਿਆ 6 ਵਜੇ ਤਾਈ ਚਾਰ ਪੈਰ ਹੋ ਜਾਂਦੇ ਨੇ, ਤਾਂ ਜਦੋਂ ਸਿੱਖਾਂ ਨੇ ਪੁੱਛਿਆ ਤੇ ਸਤਿਗੁਰ ਜੀ ਕਹਿੰਦੇ ਸਾਡੇ ਚਰਨ ਭਾਈ ਗੋਂਦੇ ਨੇ ਫੜੇ ਹੋਏ ਹਨ।
ਕਿਮ ਲੰਗਰ ਮੈਂ ਕਰੇ ਪਿਆਨਾ,
ਤੇ ਅਸੀਂ ਦੱਸੋ ਕਿਵੇਂ ਲੰਗਰ ਵਿੱਚ ਜਾਈਏ, ਭਾਈ ਗੋਂਦਾ ਸਾਡੇ ਚਰਨ ਹੀ ਨਹੀਂ ਛੱਡ ਰਿਹਾ।
ਥਿਰੇ ਸਿੰਘਾਸਨ ਕਿਰਪਾ ਨਿਧਾਨਾ,
ਤਾਂ ਸਿੱਖ ਕਹਿਣ ਲੱਗੇ ਇਸ ਤਰ੍ਹਾਂ ਕਿਰਪਾ ਦੇ ਖਜ਼ਾਨੇ ਗੁਰੂ ਹਰਿਰਾਏ ਸਾਹਿਬ ਜੀ ਸਾਰਾ ਦਿਨ ਆਪਣੇ ਆਸਣ ਤੇ ਬੈਠੇ ਰਹੇ ਸਨ।
ਸੁਣ ਦੋ ਦਿਸ਼ਕੇ ਸਭ ਬਿਰਤਾਂਤ,
ਇਸ ਪ੍ਰਕਾਰ ਦੋਨੇ ਦਿਸ਼ਾਵਾਂ ਦੇ ਸਿੱਖਾਂ ਨੇ ਜਦੋਂ ਇਹ ਬਿਰਤਾਂਤ ਸੁਣਿਆ ਹੈ,
ਬਿਸਮੈ ਹੋਏ ਲੱਖ ਸਿਧਾਂਤ,
ਇਹੋ ਜਿਹਾ ਸਿਧਾਂਤ ਜਾਣ ਕਰਕੇ ਸਾਰੇ ਜਾਣੇ ਬੜੇ ਬਿਸਮਾਦ ਹੋਏ, ਹੈਰਾਨ ਹੋਏ ਹਨ।
ਸਤਿਗੁਰ ਮਹਿਮਾ ਮਹਾ ਮਹਾਨੇ,
ਗੁਰਸਿੱਖ ਕਹਿੰਦੇ ਸਤਿਗੁਰਾਂ ਦੀ ਮਹਿਮਾ ਬੜੀ ਮਹਾਨ ਤੋਂ ਮਹਾਨ ਹੈ।
ਕਿਆ ਅਲਪਗ ਜੀਵ ਆਮ ਜਾਣੇ,
ਅਸੀਂ ਅਲਪਗ ਜੀਵ ਹਾਂ, ਸਤਿਗੁਰਾਂ ਦੀ ਮਹਾਨ ਮਹਿਮਾ ਨੂੰ ਕੈਸੇ ਜਾਣ ਸਕਦੇ ਹਾਂ।
ਭਾਈ ਗੋਂਦੇ ਕੀ ਵਡਿਆਈ,
ਇਸ ਤਰ੍ਹਾਂ ਭਾਈ ਗੋਂਦਾ ਜੀ ਦੀ ਜਿਹੜੀ ਮਹਾਨ ਵਡਿਆਈ ਹੈ,
ਭਾਈ ਅਧਿਕ ਸ਼੍ਰੀ ਮੁਖ ਤੇ ਗਾਈ,
ਇਹ ਵਡਿਆਈ ਅਧਿਕ ਤੋਂ ਅਧਿਕ ਹੋ ਗਈ, ਜਿਹੜੀ ਵਡਿਆਈ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਮੁਖ ਤੋਂ ਗਾਇਨ ਕੀਤੀ ਹੈ।
ਪ੍ਰੇਮ ਅਧੀਨ ਪਰਮੇਸ਼ਰ ਜਾਨਾ,
ਇਸ ਤਰ੍ਹਾਂ ਸਭ ਨੇ ਜਾਣਿਆ ਕਿ ਪਰਮੇਸ਼ਰ ਪ੍ਰੇਮ ਦੇ ਅਧੀਨ ਹੈ।
ਨਿਤ ਪ੍ਰੇਮੀ ਕੇ ਬਸੀ ਮਹਾਨਾ,
ਤੇ ਜਿਹੜੇ ਪ੍ਰੇਮ ਕਰਨ ਵਾਲੇ ਪ੍ਰੇਮੀ ਨੇ ਪਰਮੇਸ਼ਰ ਸਦਾ ਉਹਨਾਂ ਦੇ ਵਸ ਦੇ ਵਿੱਚ ਰਹਿੰਦਾ। ਸਾਚ ਕਹੋ ਸੁਣ ਲਿਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ, ਜਿਨ੍ਹਾਂ ਪ੍ਰੇਮੀਆਂ ਨੇ ਪ੍ਰੇਮ ਕੀਤਾ ਉਹਨਾਂ ਨੇ ਪ੍ਰਭੂ ਦੀ ਪ੍ਰਾਪਤੀ ਕੀਤੀ ਹੈ, ਅਸੀਂ ਪ੍ਰੇਮ ਦੀ ਖੇਡ ਹੈ।
ਅਸ ਪ੍ਰਭ ਕੋ ਜੋ ਮਨੋ ਬਿਸਾਰੇ,
ਐਸੇ ਪ੍ਰਭੂ ਐਸੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਹੜੇ ਐਸੇ ਸਤਿਗੁਰਾਂ ਨੂੰ ਆਪਣੇ ਮਨ ਵਿੱਚੋਂ ਵਿਸਾਰਦੇ ਨੇ, ਮਨ ਵਿੱਚੋਂ ਭੁਲਾਉਂਦੇ ਹਨ।
ਮਨੁੱਖ ਜਨਮ ਜਗਤ ਸੇ ਹਾਰੇ,
ਉਹ ਜਿਹੜੇ ਮਨੁੱਖ ਜਗਤ ਦੇ ਵਿੱਚ ਆਪਣਾ ਮਨੁੱਖਾ ਜਨਮ ਹਾਰ ਜਾਂਦੇ ਹਨ, ਉਹ ਜੀਵਨ ਦੀ ਬਾਜ਼ੀ ਹਾਰ ਜਾਂਦੇ ਨੇ, ਜਿਹੜੇ ਐਸੇ ਸਤਿਗੁਰਾਂ ਨੂੰ ਆਪਣੇ ਮਨ ਦੇ ਵਿੱਚੋਂ ਵਿਸਾਰ ਦਿੰਦੇ ਨੇ। ਇਸ ਕਰਕੇ ਗੁਰਸਿੱਖ ਨੂੰ ਅੱਠੇ ਪੈਰ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਸਦਾ ਗੁਰੂ ਨੂੰ ਚੇਤੇ ਕਰਨਾ ਚਾਹੀਦਾ ਹੈ। ਸਦਾ ਗੁਰੂ ਕੀ ਸ਼ਬਦ ਦੀ ਮੂਰ ਧਿਰ ਦੇ ਵਿੱਚ ਵਸਾ ਕੇ ਧਿਆਨ ਧਾਰਨ ਕਰਕੇ ਗੁਰੂ ਕੀ ਬਾਣੀ ਗਾਇਨ ਕਰਨੀ ਚਾਹੀਦੀ ਹੈ। ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਇਸ ਤਰ੍ਹਾਂ ਮਹਾਰਾਜ ਜੀ ਆਪਣੇ ਪਿਆਰਿਆਂ ਦੇ ਦੋਵੇਂ ਲੋਕ ਸੁਹੇਲੇ ਕਰ ਦਿੰਦੇ ਹਨ। ਸਤਿਗੁਰੂ ਜੀ ਅੱਗੇ ਗੁਰੂ ਹਰਿਰਾਏ ਸਾਹਿਬ ਜੀ ਸਿੱਖਾਂ ਪ੍ਰਤੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਗੇ। ਇਹ ਪ੍ਰਕਰਨ ਆਪ ਜੀ ਕੱਲ੍ਹ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।